ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਮਿੱਠੀ ਪਿਆਰੀ ਗੋਦ ਵਿੱਚ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਮਹਾਂਪੁਰਖਾਂ ਨੇ ਜੋ ਵੱਖ ਵੱਖ ਟੌਪਿਕਾਂ ਨੂੰ ਲੈ ਕੇ ਲਿਖਤਾਂ ਲਿਖੀਆਂ ਹਨ, ਅੱਜ ਦਾ ਜੋ ਲਿਖਤ ਹੈ ਮਹਾਂਪੁਰਖਾਂ ਦੀ, ਗੁਰਮੁਖ ਹੋਏ ਸੋ ਅਲਿਪਤੋ ਵਰਤੈ, 94 ਨੰਬਰ ਲਿਖਤ ਹੈ। ਆਓ ਧਿਆਨ ਸਹਿਤ ਸਰਵਣ ਕਰਨ ਦੀ ਕਿਰਪਾਲਤਾ ਕਰੀਏ ਜੀ। ਗੁਰਮੁਖ ਹੋਏ ਸੋ ਅਲਿਪਤੋ ਵਰਤੈ, ਇਸ ਸ਼ਬਦ ਦੇ ਅਰਥ ਹਨ ਜੋ ਗੁਰਮੁਖ ਹੈ ਉਹ ਅਲਿਪਤ ਵਰਤਦਾ ਹੈ। ਇਸ ਸ਼ਬਦ ਵਿੱਚ ਕੇਂਦਰੀ ਨੁਕਤਾ ਹੈ ਅਲਿਪਤ ਵਰਤਣ ਦਾ, ਜਿਸ ਦੀ ਬਾਬਤ ਡੂੰਘੀ ਵਿਚਾਰ ਕਰਨ ਦੀ ਲੋੜ ਹੈ। ਅਲਿਪਤ ਰਹਿਣ ਦੇ ਅਖਰੀ ਅਰਥ ਹਨ ਲਪਾਏਮਾਨ ਨਾ ਹੋਣਾ। ਹਾਂਜੀ, ਅਲਿਪਤ ਰਹਿਣ ਦੇ ਅਖਰੀ ਅਰਥ ਹਨ ਲਪਾਏਮਾਨ ਨਾ ਹੋਣਾ, ਯਾਨੀ ਮਾਇਆ ਵਿੱਚ ਵਿਚਰਦਿਆਂ ਹੋਇਆਂ ਮਾਇਆ ਵਿੱਚ ਲਪਾਏਮਾਨ ਨਾ ਹੋਣਾ। ਜੈਸੇ ਜਲ ਮੈਂ ਕਮਨ ਨਿਰਾਲਮ ਮੁਰਗਾਈ ਨਹਿਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਿਖਾਣੇ। ਜਿਉਂ ਜਲ ਮੈਂ ਕਮਲ ਅਲਿਪਤੋ ਵਰਤੈ, ਤਿਉਂ ਵਿੱਚੇ ਗ੍ਰਹਿ ਉਦਾਸ, ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉਂ ਮੇਰਾ ਠਾਠਾ ਬਾਗਾ, ਬਹਾਰ ਸੂਤ ਸਗਲ ਸਿਉਂ ਮੌਲਾ, ਅਲਿਪਤ ਰਹੋ ਜੈਸੇ ਜਲ ਮੈਂ ਕੌਲਾ। ਇਹ ਨੁਕਤਾ ਬੜਾ ਡੂੰਘਾ ਅਤੇ ਡੂੰਘੀ ਵਿਚਾਰ ਕਰਨ ਲੱਗਿਆਂ ਕਈ ਸਵਾਲ ਉਤਪੰਨ ਹੁੰਦੇ ਹਨ। ਕਿਹੜੇ ਕਿਹੜੇ ਸਵਾਲ ਜੀ? ਜਿਸ ਤਰ੍ਹਾਂ ਕਿ ਮਾਇਆ ਕੀ ਹੈ? ਆਮ ਤੌਰ 'ਤੇ ਰੁਪਏ ਨਗਦੀ ਸੋਨੇ ਚਾਂਦੀ ਆਦਿ ਹੀ ਮਾਇਆ ਸਮਝਿਆ ਜਾਂਦਾ ਹੈ, ਪਰ ਮਾਇਆ ਦੇ ਹੋਰ ਵੀ ਕਈ ਸਰੂਪ ਹਨ, ਜਿਹਾ ਕਿ ਜੜ ਸਰੂਪ ਮਾਇਆ। ਜੜ ਮਾਇਆ ਵਿੱਚ ਉਹ ਸਭ ਚੀਜ਼ਾਂ ਆਉਂਦੀਆਂ ਹਨ ਜਿਨ੍ਹਾਂ ਵਿੱਚ ਚੇਤਨਤਾ ਨਾ ਹੋਵੇ, ਜਿਸ ਤਰ੍ਹਾਂ ਕਿ ਧਰਤੀ, ਮਕਾਨ, ਧਾਤਾਂ, ਸੋਨਾ, ਚਾਂਦੀ, ਰੁਪਏ ਆ। ਅਗਲਾ ਹੈ ਚੇਤਨ ਸਰੂਪ ਮਾਇਆ। ਚੇਤਨ ਮਾਇਆ ਉਹ ਜੀਵ ਹਨ ਜਿਨ੍ਹਾਂ ਵਿੱਚ ਚੇਤਨਤਾ ਜਾਂ ਬੁੱਧੀ ਪ੍ਰਵਿਰਤ ਹੁੰਦੀ ਹੈ, ਜਿਸ ਤਰ੍ਹਾਂ ਕਿ ਪਸ਼ੂ, ਪੰਛੀ, ਇਨਸਾਨ ਅਥਵਾ ਰਿਸ਼ਤੇਦਾਰ, ਦੋਸਤ, ਮਿੱਤਰ ਆਦਿ। ਕੰਚਨ ਨਾਰੀ ਮੈਂ ਜੀਉ ਲੁਭਤ ਹੈ, ਮੋਹ ਮਿੱਠਾ ਮਾਇਆ, ਘਰ ਮੰਦਰ ਘੋੜੇ ਖੁਸ਼ੀ, ਮਨ ਅਨ ਰਸ ਲਾਇਆ। ਅਗਲਾ ਹੈ ਸੂਖਮ ਸਰੂਪ, ਹਵਾ, ਪਾਣੀ, ਆਕਾਸ਼ ਆਦਿ। ਵਾਸ਼ਨਾ ਸਰੂਪ ਕਾਮ, ਕ੍ਰੋਧ, ਲੋਭ, ਮੋਹੰਕਾਰ ਆਦਿ। ਖਿਆਲ ਸਰੂਪ ਮਨ ਦੇ ਖਿਆਲਾਂ ਅਤੇ ਬਲਬਲਿਆਂ ਦੀਆਂ ਉਡਾਰੀਆਂ ਆਦਿ। ਅੰਤਸ਼ਕਰਨ ਸਰੂਪ ਮਨ ਦੀਆਂ ਡੂੰਘਿਆਈਆਂ ਵਿੱਚ ਪਿਛਲੇ ਖਿਆਲਾਂ ਅਤੇ ਕਰਮਾਂ ਦੀ ਰੰਗਣ। ਜੋ ਵੀ ਦ੍ਰਿਸ਼ਟਮਾਨ ਸ਼ੈ ਹੈ ਸਭ ਮਾਇਆ ਹੈ। ਹਾਂਜੀ, ਜੋ ਵੀ ਦ੍ਰਿਸ਼ਟਮਾਨ ਸ਼ੈ ਹੈ ਸਭ ਮਾਇਆ ਹੈ। ਮਾਇਆ ਦੀ ਰੰਗਣ ਵਾਲੇ ਸਾਰੇ ਖਿਆਲ, ਬਲਬਲੇ, ਵਾਸ਼ਨਾਵਾਂ ਮਾਇਆ ਤੋਂ ਉਤਪੰਨ ਹੁੰਦੇ ਹਨ ਅਤੇ ਇਹਨਾਂ ਦੀ ਰੰਗਤ ਵਿੱਚੋਂ ਉਪਜੇ ਸਾਰੇ ਕਿਰਿਆ ਕਰਮ ਵੀ ਮਾਇਆ ਹੀ ਹਨ। ਜਿਸ ਤਰ੍ਹਾਂ ਚਾਨਣ ਦੀ ਅਨਹੋਂਦ ਨੂੰ ਹਨੇਰਾ ਕਿਹਾ ਜਾਂਦਾ ਹੈ ਅਤੇ ਹਨੇਰੇ ਦੀ ਆਪਣੀ ਕੋਈ ਹਸਤੀ ਨਹੀਂ ਹੈ, ਇਸੇ ਤਰ੍ਹਾਂ ਰੱਬ ਦੀ ਅਣਹੋਂਦ ਹੀ ਮਾਇਆ ਹੈ। ਹਾਂਜੀ, ਰੱਬ ਦੀ ਅਣਹੋਂਦ ਹੀ ਮਾਇਆ ਹੈ। ਅਕਾਲ ਪੁਰਖ ਦੀ ਹੋਂਦ ਹੀ ਅਟਲ ਅਤੇ ਸੱਚ ਹੈ। ਬਾਕੀ ਸਭ ਕੁਝ ਰੱਬ ਨੇ ਆਪਣੇ ਕਵਾਓ ਅਥਵਾ ਹੁਕਮ ਦੁਆਰਾ ਸਾਜਿਆ ਹੈ ਅਤੇ ਚੱਲ ਰਿਹਾ ਹੈ। ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਓ, ਦੂਈ ਕੁਦਰਤ ਸਾਜੀ ਹੈ ਕਰ ਆਸਣ ਡਿੱਠੋ ਚਾਓ। ਇਹ ਸਾਰਾ ਮਾਇਕੀ ਪਸਾਰਾ ਬਦਲਦਾ ਰਹਿੰਦਾ ਹੈ, ਬਿਨਸਨ ਹਾਰ ਹੈ ਅਤੇ ਕੂੜ ਹੈ। ਇਸ ਨੂੰ ਧੂੰਏ ਕਾ ਪਹਾੜ ਜਾਂ ਬੱਦਲ ਦੀ ਨਿਆਈ ਵੀ ਦੱਸਿਆ ਗਿਆ ਹੈ, ਕਿਉਂਕਿ ਛਿਨ ਛਿਨ ਬਦਲਦਾ ਰਹਿੰਦਾ ਹੈ ਅਤੇ ਨਾਸ਼ਵਾਨ ਹੈ। ਰੇ ਨਰ ਇਹ ਸਾਚੀ ਜੀ ਤਾਰ, ਸਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤ ਨਾ ਬਾਰ। ਇਹ ਜਗ ਤੂਏ ਕਾ ਪਹਾਰ, ਤੈ ਸਾਚਾ ਮਾਨਿਆ ਕਿਹ ਵਿਚਾਰ। ਅਗਲਾ ਹੈ ਜੀ ਮਾਇਆ ਦੇ ਕੀ ਦੋਸ਼ ਹਨ। ਪਹਿਲਾ ਹੈ ਮਾਇਆ ਕੀ ਹੈ, ਮਾਇਆ ਦੇ ਦੋਸ਼ ਕੀ ਹਨ। ਜਦ ਜੀਵ ਰੱਬ ਨੂੰ ਭੁੱਲ ਜਾਂਦਾ ਹੈ ਜਾਂ ਬੇਮੁੱਖ ਹੋ ਜਾਂਦਾ ਹੈ ਤਾਂ ਜੀਵ ਉੱਤੇ ਇਸ ਭਰਮ ਰੂਪੀ ਮਾਇਆ ਦਾ ਪਰਛਾਵਾਂ ਪੈ ਜਾਂਦਾ ਹੈ। ਰੱਬੀ ਹੋਣ ਦੀ ਯਾਦ ਦੀ ਬਜਾਏ ਸਾਡੇ ਮਨ 'ਤੇ ਹੋਮੇ ਦਾ ਗੁਲਾਬ ਚੜ੍ਹ ਜਾਂਦਾ ਹੈ ਅਤੇ ਜੋ ਵੀ ਅਸੀਂ ਸੋਚਦੇ, ਚਿਤਵਦੇ ਅਤੇ ਕਰਮ ਕਰਦੇ ਹਾਂ ਉਸ ਨੂੰ ਮਾਇਆ ਦੀ ਰੰਗਤ ਚੜ੍ਹ ਜਾਂਦੀ ਹੈ। ਇਸ ਤਰ੍ਹਾਂ ਅਸੀਂ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਟਲ ਕਾਨੂੰਨ ਅਧੀਨ ਹੋ ਕੇ ਦੁੱਖ ਸੁੱਖ ਖੁਸ਼ੀ ਗਮੀ ਨਰਕ ਸੁਰਗ ਭੋਗਦੇ ਹਾਂ। ਰੱਬੀ ਯਾਦ ਤੋਂ ਬਗੈਰ ਸਾਡਾ ਮਨ ਕਮਜ਼ੋਰ ਅਤੇ ਚੰਚਲ ਹੋਣ ਕਾਰਨ, ਰੱਬੀ ਯਾਦ ਤੋਂ ਬਗੈਰ ਸਾਡਾ ਮਨ ਕਮਜ਼ੋਰ ਅਤੇ ਚੰਚਲ ਹੋਣ ਕਾਰਨ ਸਦਾ ਹਉਮੈ ਦੇ ਕੇਂਦਰ ਦੁਆਲੇ ਘੁੰਮਦਾ ਰਹਿੰਦਾ ਹੈ ਅਤੇ ਮਾਇਆ ਦੇ ਭਰਮ ਭਲਾਵ ਵਿੱਚ ਵਿਚਰਦਾ ਹੋਇਆ ਕਰਮਬੱਧ ਹੋ ਕੇ ਦੁਖੀ ਹੋਇਆ ਰਹਿੰਦਾ ਹੈ। ਮਾਇਆ ਕਿਸ ਨੂੰ ਆਖੀ ਹੈ? ਕਿਆ ਮਾਇਆ ਕਰਮ ਕਮਾਏ, ਦੁੱਖ ਸੁੱਖ ਇਹੋ ਜਿਹੀ ਬੰਦ ਹੈ, ਹਉਮੈ ਕਰਮ ਕਮਾਏ। ਇਸ ਤਰ੍ਹਾਂ ਮਾਇਆ ਦਾ ਸਭ ਤੋਂ ਵੱਡਾ ਦੋਸ਼ ਹੈ ਕਿ ਸਾਡੇ ਮਨ ਨੂੰ ਆਪਣੇ ਚਿਲਕਣੇ ਅਤੇ ਕੁਸੰਬੀ ਰੰਗ ਦੁਆਰਾ ਭਰਮਾ ਕੇ ਸਾਨੂੰ ਆਪਣੇ ਅਸਲੇ ਅਕਾਲ ਪੁਰਖ ਤੋਂ ਭੁਲਾ ਦਿੰਦੀ ਹੈ, ਇਹ ਮਾਇਆ। ਅਤੇ ਅਸੀਂ ਦੁੱਖ ਸੁੱਖ ਜੀਵਨ ਮਰਨ ਦੇ ਅਤੁੱਟ ਚੱਕਰ ਵਿੱਚ ਵਿਚਰਦੇ ਹਾਂ, ਜਿਸ ਤੋਂ ਛੁਟਕਾਰਾ ਅਤ ਮੁਸ਼ਕਲ ਹੈ। ਇਨ ਮਾਇਆ ਜਗਦੀਸ਼ ਗਸਾਈ ਤੁਮਰੇ ਚਰਨ ਵਿਸਾਰੇ, ਕਿੰਚਿਤ ਪ੍ਰੀਤ ਨਾ ਉਪਜੈ ਜਨ ਕੋ, ਜਨ ਕਹਾਂ ਕਰੇ ਵਿਚਾਰੇ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਪੌ ਦੂਜਾ ਲਾਇਆ। ਅਗਲਾ ਹੈ ਜੀ, ਮਾਇਆ ਵਿੱਚ ਕਿਵੇਂ ਅਲਿਪਤ ਵਰਤਣਾ ਹੈ। ਅਲਿਪਤ ਨੂੰ ਸਮਝਣ ਲਈ ਪਹਿਲਾਂ ਇਸ ਦੇ ਉਲਟ ਲਿਪਤ ਜਾਂ ਸੰਗਤ ਦੀ ਵਿਚਾਰ ਕਰਨੀ ਜ਼ਰੂਰੀ ਹੈ। ਜੈਸਾ ਸੇਵੈ ਤੈਸਾ ਹੋਏ ਅਨੁਸਾਰ, ਅਸੀਂ ਜਿਹੋ ਜਿਹੀ ਸੰਗਤ ਕਰਦੇ ਹਾਂ ਉਹੋ ਜਿਹਾ ਫਲ ਪਾਉਂਦੇ ਹਾਂ। ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਸਾਡਾ ਮਨ ਹਵਾ ਜਾਂ ਪਾਣੀ ਦੀ ਤਰ੍ਹਾਂ ਹੈ, ਪਾਣੀ ਜਿਹੋ ਜਿਹੀ ਸ਼ੈ ਨਾਲ ਸੰਗਤ ਕਰਦਾ ਹੈ ਉਹੋ ਜਿਹਾ ਹੋ ਜਾਂਦਾ ਹੈ, ਜਿਵੇਂ ਕਿ ਠੰਡਾ ਤੱਤਾ, ਕੌੜਾ ਮਿੱਠਾ, ਕਾਲਾ ਚਿੱਟਾ ਆਦਿ। ਇਸ ਦਾ ਮਤਲਬ ਇਹ ਹੈ ਕਿ ਸਾਡਾ ਮਨ ਜੈਸੀ ਸੰਗਤ ਕਰਦਾ ਹੈ ਉਹੋ ਜਿਹੇ ਸਾਡੇ ਖਿਆਲ, ਬਲਬਲੇ, ਬਾਸ਼ਨਾ ਅਤੇ ਕਰਮ ਹੁੰਦੇ ਹਨ, ਅਤੇ ਅਸੀਂ ਉਸੇ ਅਨੁਸਾਰ ਚੰਗਾ ਜਾਂ ਮਾੜਾ ਫਲ ਭੋਗਦੇ ਹਾਂ। ਅਸੀਂ ਦੋ ਕਿਸਮ ਦੀ ਸੰਗਤ ਕਰਦੇ ਹਾਂ। ਪਹਿਲਾ ਹੈ ਜੀ ਦੈਵੀ, ਉੱਚੇ ਸੁੱਚੇ ਇਲਾਹੀ ਰੰਗਤ ਵਾਲੇ ਖਿਆਲ, ਬਲਬਲੇ, ਧਾਰਮਿਕ ਕਿਤਾਬਾਂ ਜਾਂ ਮਹਾਂਪੁਰਖਾਂ ਦੀ ਸੰਗਤ। ਦੂਸਰਾ ਹੈ ਮਾਇਕੀ ਰੰਗਤ ਵਾਲੇ ਖਿਆਲਾਂ, ਬਲਬਲਿਆਂ, ਬਾਸ਼ਨਾਵਾਂ, ਆਮ ਕਿਤਾਬਾਂ ਅਤੇ ਦੁਨਿਆਵੀ ਬੰਦਿਆਂ ਦੀ ਸੰਗਤ। ਸੰਗਤ ਕਈ ਤਰੀਕਿਆਂ ਅਤੇ ਦਰਜਿਆਂ ਦੀ ਹੁੰਦੀ ਹੈ, ਜਿਵੇਂ ਕਿ ਸ਼ਖਸੀ ਸੰਗਤ, ਗੁਰਮੁਖਾਂ ਜਾਂ ਦੁਨਿਆਵੀ ਬੰਦਿਆਂ ਦੀ ਸੰਗਤ, ਕਿਤਾਬੀ ਸੰਗਤ, ਗੁਰਬਾਣੀ ਮਹਾਂਪੁਰਖਾਂ ਦੀਆਂ ਰਚਨਾਵਾਂ ਜਾਂ ਦੁਨਿਆਵੀ ਰਚਨਾਵਾਂ, ਵਾਸ਼ਨਾ ਸੰਗਤ, ਦੁਨਿਆਵੀ ਵਾਸ਼ਨਾਵਾਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਿੱਚ ਗਲਤਾਨ ਹੋਣਾ, ਮੁਰਦਿਆਂ ਦੀ ਸੰਗਤ, ਮਰਿਆ ਹੋਇਆਂ ਨੂੰ ਯਾਦ ਕਰਕੇ ਦੁਖੀ ਹੋਣਾ, ਖਿਆਲੀ ਸੰਗਤ, ਚੰਗੇ ਜਾਂ ਮਾੜੇ, ਦੈਵੀ ਜਾਂ ਮਾਇਕੀ ਖਿਆਲਾਂ ਜਾਂ ਕਲਪਨਾ ਵਿੱਚ ਗਲਤਾਨ ਹੋਣਾ। ਇਸ ਤਰ੍ਹਾਂ ਸਾਡਾ ਮਨ ਜਿਹੋ ਜਿਹੀ ਸਤਾ 'ਤੇ ਜਾਂ ਜਿਸ ਦਰਜੇ 'ਤੇ ਵਿਚਰਦਾ ਹੈ ਉਸਦਾ ਅਸਰ ਜਾਂ ਰੰਗਤ ਸਾਡੇ ਮਨ ਅਥਵਾ ਅੰਤਸ਼ਕਰਨ ਵਿੱਚ ਦ੍ਰਿੜ ਹੁੰਦੀ ਹੈ। ਇਸ ਲਈ ਹਰ ਕਿਸਮ ਦੀ ਚੰਗੀ ਮਾੜੀ ਸੰਗਤ ਦਾ ਨਿਰਣਾ ਕਰਨਾ ਜ਼ਰੂਰੀ ਹੈ। ਹਾਂਜੀ, ਹਰ ਕਿਸਮ ਦੀ ਚੰਗੀ ਮਾੜੀ ਸੰਗਤ ਦਾ ਨਿਰਣਾ ਕਰਨਾ ਜ਼ਰੂਰੀ ਹੈ। ਚੰਗੀ ਉੱਤਮ ਸੰਗਤ ਉਹੀ ਹੈ ਜਿਸ ਨਾਲ ਉੱਚੇ ਸੁੱਚੇ ਦੈਵੀ ਆਤਮਕ ਖਿਆਲ ਉਪਜਣ ਅਤੇ ਸਾਡੇ ਮਨ ਦੀ ਰੁਚੀ ਨੂੰ ਆਪਣੇ ਕੇਂਦਰ ਅਕਾਲ ਪੁਰਖ ਵੱਲ ਪ੍ਰੇਰਣਾ ਮਿਲੇ ਅਤੇ ਉਸਦੀ ਯਾਦ ਜਾਂ ਸਿਮਰਨ ਵਿੱਚ ਸਹਾਇਤਾ ਮਿਲੇ। ਇਸੇ ਲਈ ਗੁਰਬਾਣੀ ਵਿੱਚ ਸਾਧ ਸੰਗਤ ਜਾਂ ਸਤ ਸੰਗਤ ਕਰਨ ਦਾ ਤਕੀਦੀ ਹੁਕਮ ਹੈ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਕਰ ਸਾਧ ਸੰਗਤ ਸਿਮਰ ਮਾਧੋ, ਹੋ ਹੈ ਪਤ ਪਨੀਤ। ਸੰਤਾਂ ਸੰਗਤ ਮਿਲ ਰਹੇ ਤਾਂ ਸੱਚ ਲੱਗੇ ਪਿਆਰ। ਇਸੇ ਲਈ ਸਾਨੂੰ ਸਾਧ ਸੰਗਤ ਲਈ ਇਉਂ ਅਰਦਾਸ ਕਰਨੀ ਸਿਖਾਈ ਹੈ, ਸੇਈ ਪਿਆਰੇ ਮਿਲੀ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਹਰ ਜਿਉ ਆਗੈ ਕਰੀ ਅਰਦਾਸ, ਸਾਧੂ ਜਨ ਸੰਗਤ ਹੋਏ ਨਿਵਾਸ। ਕਉ ਨਾਨਕ ਪ੍ਰਭ ਬਖਸ਼ ਕਰੀ ਜੈ, ਕਰ ਕਿਰਪਾ ਮੋਹਿ ਸਾਧ ਸੰਗਤ ਦੀਜੈ। ਹੋ ਕਿਰਪਾਲ ਸੁਆਮੀ ਮੇਰੇ, ਸੰਤਾਂ ਸੰਗ ਬਿਹਾਵੈ। ਐਸੀ ਮਾਂ ਗੋਬਿੰਦ ਤੇ, ਟਹਿਲ ਸੰਤਨ ਕੀ ਸੰਗ ਸਾਧੂ ਕਾ, ਹਰ ਨਾਮਾ ਜਪ ਪਰਮ ਗਤੀ। ਇਸ ਦੇ ਐਨ ਉਲਟ ਮਾਇਆ ਦੀ ਸੰਗਤ ਹੈ, ਜਿਸ ਦੀ ਸੰਗਤ ਵਿੱਚ ਅਸੀਂ ਇਤਨੇ ਗਲਤਾਨ 'ਤੇ ਗੁਆਚੇ ਹੋਏ ਹਾਂ कि सानू रब उसदे दैवी गुण अते उच्ची सुची संगत की लोड़ ही नहीं जापदी। माया जाल पसारिया पीतर चोग बनाए, तृष्णा पंखी फंसिया निकस ना पाए माए। जिन कीता तिसे न जाने फिर आवे जाए, मन माया मैं फद रहो विसरियो गोविंद नाम। ये दोवे गल्लां दैवी संगत ते माइकिक संगत एक दूसरे दे ऐन उल्ट ते विरोधी हैं। एक दैवी गुणा वल प्रेरदी है ते अकाल पुरख की याद अते सिमरन विच सहायक है, दूजी इस तों ऐन उल्ट माया विच गलतान करके रब नूं पलाउंदी है। काहू की संगत मिल जीवन मुक्त होए, काहू की संगत मिल जमपुर जात है। इसलिए दैवी गुणा दा ते माइकिक संगत दा जोड़ नहीं हो सकता। जिन्ना ने भगती करनी है, हाँ जी ध्यान देन योग गल है, जिन्ना ने भगती करनी है, सिमरन करना है, नाम दी प्राप्ति करनी है, ता उन्ना जग्यासुआं लई होर अनेक परमार्थिक साधना तो अलावा माइकिक संगत तो बचना अथवा अलिप्त रहना जरूरी है। वाड़ी लई वाड़ करनी जरूरी है, नहीं तो नालों नाल माइकी बाशनामी संगत दे हिरन बाड़ी नूं प्रफुल्लत नहीं होण देणगे, जां उक्का ही उजाड़ देणगे। ते साकत चोर जिन्ना नाम विसारिया मन तिनकै निकट ना पिटिया। साकत संग ना कीजे प्यारे जे का पार बसाए, जिस मिले हर विसरे प्यारे सो मूह काले उठ जाए। माइकिक संगत तो बचाओ लई अलिप्त वर्तन की जा सीखनी पवेगी। हाँ जी, माइकिक संगत तो बचण लई अलिप्त वर्तन की जा सीखनी पवेगी, जिस बाबत होर डूंगी ते दीर्घ विचार करन दी लोड़ है। पहला है साक्षी कुसंगत। यह तो आम तौर पर मनिया जाता है कि जिहो जिहे इंसान की असी संगत करते हाँ उहो जिहे ही हो जाते हाँ, क्योंकि दो संगियां विचों जिसका मन प्रबल होएगा उसकी रंगत का असर दूसरे पर होना लाजमी है। एक दूसरे के मन ते मानसिक किरणा का असर होंदा है, क्योंकि दुनिया विच माइकी रंगत वालियां दी बोलता है। इस करके जिग्यासुआं लई जरूरी है कि वह दुनिया विच रहिंदिया होया घट तो घट लोकां नाल वाह पाउण। कबीर साकत संग ना कीजिए, दूरों जाइए भाग बासन कारो परसिए तो कुछ लागे दाग। इस तरह असी सख्शी संगत तो काफ़ी हद तक अलिप्त रह सकते हैं, पर सच तो यह है कि असी जान बुझ के खाम खा दुनिया विच समाज के दायरे माइकी मामले अते रजेवें बधाई जाते हैं अते दुनिया के बेलोड़े रजेवें विच खचत हो के अपना अमोलक जीवन अजाई गवा रहे हैं। जिग्यासु लई जरूरी है कि अपने रिश्तेदारां दोस्तां मित्रां ते जान पछाण के दायरे नूं सीमित करके मन दे माइकी रजेवें घटावे। इन्हां रिश्तेदारां ते दोस्तां मित्रां दीआं मोह माया दीआं रस्सियां ढिलियां करदे होए इन्हां तों अलिप्त रहण दी जा सिखीए, वरना साडा मन इन्हां दा ही निशाना बनिया रहेगा। इह कुटुंब सब जी के बंधन पाई भरम भुला संसारा, कबीर हमरा को नहीं हम किस हूं के नाहे वाला सबक सिख के असी इस दुनिया तो अलिप्त रह सकते हाँ, नहीं तो पलच पलच सगली मुई झूठे तंदे मोह वाली साड़ी दुर्गति होवेगी। दूसरा है जी किताबी कसंगत। कहावत है कि किसी बंदे का आचार जांचण लई किसी नूं पुछण दी लोड़ नहीं, उसके सराहने पईआं किताबां देख लवो, उन्हां किताबां तो जाहर हो जाएगा कि उसकी रुचि जां मन की रंगत किहो जिही। जे कोई किताब दूजी वारी पढ़ी जाए तो पक्का सबूत हो जाता है कि उसका आचार किताबां के ख्यालां जां बलबलियां की रंगत वाला है, भावें उपरों किहो जिहा भी बनिया फिरे। इसे तरह कौमां देशां अते विश्व के आचार अते अखलाक की बाबत परख की जा सकती है। जिस कौम अथवा देश विच जिहो जिहा साहित बहुता पढ़िया जाए अथवा उन्हां दी रुचि जिस साहित नूं पढ़न दी होवे अते जिस किस्म दा साहित बहुत प्रचलित होवे उस कौम अते देश दा अचार अते समुच्चा अखलाक भी ਉਹੋ ਜਿਹਾ ਹੀ ਹੁੰਦਾ ਹੈ। ਇਸ ਕਲਯੁਗੀ ਜ਼ਮਾਨੇ ਵਿੱਚ ਮਾਇਕੀ ਰੰਗਤ ਅਥਵਾ ਨੀਵੇਂ ਬਲਬਲਿਆਂ ਵਾਲਾ ਬੇਅੰਤ ਸਾਹਿਤ ਛਪਿਆ ਹੋਇਆ ਹੈ, ਜਿਸ ਨੂੰ ਪੜ੍ਹ ਕੇ ਖਲਕਤ ਦੇ ਜੀਵ ਮਾਇਕੀ ਰੰਗਤ ਦੇ ਨੀਵੇਂ ਖਿਆਲਾਂ ਅਤੇ ਬਲਬਲਿਆਂ ਦੀ ਰੋੜ ਵਿੱਚ ਸਹਿ ਸਵਾਏ ਰੁੜੇ ਜਾ ਰਹੇ ਹਨ। ਤੀਨ ਭਵਨ ਮੈਂ ਏਕਾ ਮਾਇਆ, ਮੂਰਖ ਪੜ ਪੜ ਦੂਜਾ ਭਾਉ ਦਿੜਾਇਆ। ਇਹਨਾਂ ਲਿਖਤਾਂ ਦੀ ਸੰਗਤ ਘਰ ਬੈਠਿਆਂ ਵੀ ਹੋ ਸਕਦੀ ਹੈ ਅਤੇ ਇਸ ਦਾ ਅਸਰ ਵੀ ਦੇਰ ਤਾਈਂ ਰਹਿੰਦਾ ਹੈ। ਇਸ ਲਈ ਜਿਗਿਆਸੂਆਂ ਨੂੰ ਨੀਵੀਆਂ ਰੁਚੀਆਂ ਦੀ ਰੰਗਣ ਵਾਲੀਆਂ ਕਿਤਾਬਾਂ ਤੋਂ ਪਰਹੇਜ਼ ਕਰਨਾ ਜਾਂ ਅਲਿਪਤ ਰਹਿਣਾ ਚਾਹੀਦਾ ਹੈ। ਹੋਰ ਕੂੜ ਪੜ੍ਹਨਾ, ਕੂੜ ਬੋਲਣਾ, ਮਾਇਆ ਨਾਲ ਪਿਆਰ, ਨਾਨਕ ਬਿਣ ਨਾਮੈ ਕੋ ਥਿਰ ਨਹੀਂ, ਪੜ ਪੜ ਹੋਏ ਖੁਆਰ। ਮੂਰਖ ਦੁਬਦਾ ਪੜੈ, ਮੂਲ ਨਾ ਪਛਾਣੈ, ਬਿਰਥਾ ਜਨਮ ਗਵਾਇਆ। ਇਸ ਦੇ ਉਲਟ ਚੰਗੀਆਂ ਦੈਵੀ ਰੰਗਤ ਵਾਲੀਆਂ ਕਿਤਾਬਾਂ ਹਰ ਗੁਣ, ਹਰ ਕਥਾ ਅਤੇ ਗੁਰਬਾਣੀ ਦਾ ਅਭਿਆਸ ਕਰਨਾ ਚਾਹੀਦਾ ਹੈ। ਹਰ ਗੁਣ ਪੜ੍ਹੀਏ, ਹਰ ਗੁਣ ਗੁਣੀਏ, ਹਰ ਹਰ ਨਾਮ ਕਥਾ ਨਿੱਤ ਸੁਣੀਏ। ਹਰ ਪੜ੍ਹ, ਹਰ ਲਿਖ, ਹਰ ਜਪ, ਹਰ ਗਾਓ, ਹਰ ਪੌਜਲ ਪਾਰ ਉਤਾਰੀ। ਅਗਲਾ ਹੈ ਜੀ ਬਾਸ਼ਨਾ ਤੋਂ ਸੰਗਤ। ਗੁਰਬਾਣੀ ਵਿੱਚ ਲਿਖਿਆ ਹੈ, ਬਿਖੇ ਬਿਖੇ ਕੀ ਬਾਸ਼ਨਾ, ਤਜੀਏ ਨਾ ਜਾਈ, ਅਨੇਕ ਯਤਨ ਕਰ ਰੱਖੀਐ, ਫਿਰ ਫਿਰ ਲਿਪਟਾਈ। ਪਾਣੀ ਦਾ ਸੁਭਾਉ ਹੈ ਸੰਗਤ ਦਾ ਅਸਰ ਲੈਣਾ ਤੇ ਨਿਵਾਣ ਨੂੰ ਵਗਣਾ। ਇਸੇ ਤਰ੍ਹਾਂ ਮਨ ਦਾ ਸੁਭਾਉ ਕੁਸੰਗਤ ਦਾ ਅਸਰ ਲੈਣਾ ਤੇ ਨੀਵੀਆਂ ਰੁਚੀਆਂ ਵੱਲ ਰੁੜਨਾ ਹੈ। ਕਲਯੁੱਗ ਵਿੱਚ ਵਿਸ਼ੇ ਵਿਕਾਰਾਂ ਦੀ ਜ਼ਬਰਦਸਤ ਲਹਿਰਾਂ ਚੱਲ ਰਹੀਆਂ ਹਨ। ਇਸ ਲਈ ਸਾਡੇ ਕਮਜ਼ੋਰ ਮਨ ਇਹਨਾਂ ਨੀਵੇਂ ਵਿਸ਼ਿਆਂ ਦੀਆਂ ਲਹਿਰਾਂ ਤੋਂ ਬਚ ਜਾਂ ਅਲਿਪਤ ਨਹੀਂ ਰਹਿ ਸਕਦੇ। ਇਹਨਾਂ ਤੋਂ ਬਚਣ ਜਾਂ ਅਲਿਪਤ ਰਹਿਣ ਦਾ ਇੱਕੋ ਇੱਕ ਸਾਧਨ ਹੈ, ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜੈ ਤਰਨੀ। ਅਗਲਾ ਹੈ ਜੀ ਮੁਰਦਿਆਂ ਦੀ ਕੁਸੰਗਤ। ਹਰ ਇੱਕ ਇਨਸਾਨ ਦੇ ਜੀਵਨ ਵਿੱਚ ਨਜ਼ਦੀਕੀ ਸੰਬੰਧੀਆਂ ਜਿਹਾਂ ਕਿ ਮਾਂ ਬਾਪ, ਭੈਣ ਭਰਾ, ਪਤੀ ਪਤਨੀ, ਬੱਚਿਆਂ, ਮਿੱਤਰਾਂ ਆਦਿ ਦੀਆਂ ਮੌਤਾਂ ਹੁੰਦੀਆਂ ਰਹਿੰਦੀਆਂ ਹਨ। ਇਹਨਾਂ ਵਿੱਚੋਂ ਕੁਝ ਕੁ ਮੌਤਾਂ ਦਾ ਮਨ ਨੂੰ ਅਤਿਅੰਤ ਦੁੱਖ ਅਤੇ ਸਦਮਾ ਹੁੰਦਾ ਹੈ। ਐਸੀਆਂ ਦੁਖਦਾਈ ਮੌਤਾਂ ਨੂੰ ਮੁੜ ਮੁੜ ਕੇ ਯਾਦ ਕਰਕੇ ਉਹਨਾਂ ਦੇ ਮੋਹ ਵਿੱਚ ਅਤਿਅੰਤ ਦੁਖੀ ਹੁੰਦੇ ਰਹਿੰਦੇ ਹਨ। ਦੂਜੇ ਲਫ਼ਜ਼ਾਂ ਵਿੱਚ ਐਸੇ ਮੋਹ ਮਾਇਆ ਵਾਲੇ ਮੁਰਦਿਆਂ ਦੀਆਂ ਯਾਦਾਂ ਸਾਡੇ ਅੰਤਸ਼ਕਰਨ ਦੇ ਕਿਸੇ ਖੱਲ ਖੂੰਜੇ ਵਿੱਚ ਵਸੀਆਂ ਹੋਈਆਂ ਹਨ, ਜਿਨ੍ਹਾਂ ਨੂੰ ਅਸੀਂ ਮੋਹ ਦੇ ਜਜ਼ਬਾਤ ਨਾਲ ਪਾਲਦੇ ਪੋਸਦੇ ਰਹਿੰਦੇ ਹਾਂ ਅਤੇ ਇਹਨਾਂ ਦੀ ਯਾਦ ਦੁਆਰਾ ਕੁਸੰਗਤ ਕਰਕੇ ਦੁੱਖ ਕਲੇਸ਼ ਭੋਗਦੇ ਹਾਂ। ਅਸੀਂ ਮਰਿਆ ਹੋਇਆਂ ਨੂੰ ਯਾਦ ਕਰਕੇ ਉਹਨਾਂ ਦੇ ਔਗਣਾਂ ਦੀ ਚਰਚਾ ਵੀ ਕਰਦੇ ਰਹਿੰਦੇ ਹਾਂ। ਇਸ ਤਰ੍ਹਾਂ ਅਸੀਂ ਉਹਨਾਂ ਮੁਰਦਿਆਂ ਦੀ ਕੁਸੰਗਤ ਹੀ ਨਹੀਂ ਕਰਦੇ ਬਲਕਿ ਉਹਨਾਂ ਦੇ ਔਗਣਾਂ ਨੂੰ ਵੀ ਗ੍ਰਹਿਣ ਕਰਦੇ ਹਾਂ ਅਤੇ ਆਪਣਾ ਮਨ ਮੈਲਾ ਕਰਦੇ ਹਾਂ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਮਰਿਆ ਹੋਇਆਂ ਨੂੰ ਭੁਲਾ ਦੇਈਏ, ਤਾਂ ਹੀ ਅਸੀਂ ਮੁਰਦਿਆਂ ਦੀ ਕੁਸੰਗਤ ਤੋਂ ਅਲਿਪਤ ਰਹਿ ਸਕਦੇ ਹਾਂ। ਮੂਹੇ ਕੋ ਰੋਵੈ ਕਿਸੇ ਸੁਣਾਵੈ, ਭੈ ਸਾਗਰ ਅਸਰਾਲ ਪਿਆ। ਅਗਲਾ ਹੈ ਜੀ ਖਿਆਲੀ ਮਾਨਸਿਕ ਕੁਸੰਗਤ। ਖਿਆਲੀ ਕੁਸੰਗਤ ਸਖਸ਼ੀ ਜਾਂ ਕਿਤਾਬੀ ਕੁਸੰਗਤ ਨਾਲੋਂ ਵੀ ਜ਼ਿਆਦਾ ਹਾਨੀਕਾਰਕ ਅਤੇ ਡੂੰਘੇ ਅਸਰ ਵਾਲੀ ਕੁਸੰਗਤ ਹੈ। ਹਾਂਜੀ, ਖਿਆਲੀ ਕੁਸੰਗਤ ਸਖਸ਼ੀ ਜਾਂ ਕਿਤਾਬੀ ਕੁਸੰਗਤ ਨਾਲੋਂ ਵੀ ਜ਼ਿਆਦਾ ਹਾਨੀਕਾਰਕ ਅਤੇ ਡੂੰਘੇ ਅਸਰ ਵਾਲੀ ਕੁਸੰਗਤ ਹੈ। ਇਸ ਲਈ ਇਸ ਵਿਸ਼ੇ 'ਤੇ ਡੂੰਘੀ ਵਿਚਾਰ ਕਰਨ ਦੀ ਲੋੜ ਹੈ। ਸਖਸ਼ੀ ਕੁਸੰਗਤ ਅਤੇ ਕਿਤਾਬੀ ਕੁਸੰਗਤ ਤੋਂ ਤਾਂ ਅਸੀਂ ਕਿਸੇ ਤਰ੍ਹਾਂ ਬਚ ਸਕਦੇ ਹਾਂ, ਜਿਸ ਤਰ੍ਹਾਂ ਕਿ ਤਿਆਗੀ ਸਾਧ ਜਾਂ ਅਨਪੜ੍ਹ ਲੋਕ, ਪਰ ਖਿਆਲੀ ਕੁਸੰਗਤ ਤੋਂ ਬਚਣਾ ਅਤਿਅੰਤ ਕਠਿਨ ਹੈ। ਮਨ ਅਤ ਸੂਖਮ ਅਤੇ ਪਾਰੇ ਦੀ ਤਰ੍ਹਾਂ ਚਲਾਏ ਮਨ ਹੈ, ਇਹ ਇੱਕ ਛਿਨ ਲਈ ਵੀ ਨਹੀਂ ਟਿਕਦਾ। ਕਿਸੇ ਸਰੀਰਕ ਜੇਵੇਂ ਤੋਂ ਬਗੈਰ ਵੀ ਇਹ ਮਨ ਕਿਸੇ ਖਿਆਲਾਂ ਵਿੱਚ ਆਪਣੀਆਂ ਰੁਚੀਆਂ ਅਨੁਸਾਰ ਰੁੱਝਿਆ ਅਤੇ ਗਲਤਾਨ ਰਹਿੰਦਾ ਹੈ। ਇਸ ਤਰ੍ਹਾਂ ਅਸੀਂ ਹਮੇਸ਼ਾ ਨੀਵੀਆਂ ਰੁਚੀਆਂ ਅਨੁਸਾਰ ਖਾਮ ਖਾ ਦੁਨੀਆਂ ਵਿੱਚ ਲਪਾਏ ਮਨ ਰਹਿੰਦੇ ਹਾਂ। ਖਿਆਲਾਂ ਦੀਆਂ ਦੋ ਤਿਹਾਂ ਹਨ, ਉੱਪਰਲੇ ਮਨ ਦੇ ਖਿਆਲ ਸੁਪਰਫਲੋਸ ਥੋਟਸ ਹਨ ਜਿਹੜੇ ਆਉਂਦੇ ਅਤੇ ਜਾਂਦੇ ਰਹਿੰਦੇ ਹਨ। ਦੂਸਰਾ ਹੈ ਉਹ ਖਿਆਲ ਹਨ ਜਿਨ੍ਹਾਂ ਨੂੰ ਅਸੀਂ ਮੁੜ ਮੁੜ ਯਾਦ ਕਰਕੇ ਅਤੇ ਘੋਟ ਘੋਟ ਕੇ ਆਪਣੇ ਮਨ ਦੀਆਂ ਹੇਠਲੀਆਂ ਤਹਿਾਂ ਵਿੱਚ ਜਮ੍ਹਾਂ ਕਰ ਲੈਂਦੇ ਹਾਂ ਅਤੇ ਉਹਨਾਂ ਖਿਆਲਾਂ ਦੀ ਸਾਡੇ ਮਨ ਵਿੱਚ ਮਿਸਲ ਬਣ ਜਾਂਦੀ ਹੈ। ਉਦਾਹਰਣ ਦੇ ਤੌਰ 'ਤੇ ਜੇ ਕਿਸੇ ਨੇ ਸਾਡੇ ਨਾਲ ਬੁਰਾ ਕੀਤਾ ਜਾਂ ਕੋਈ ਮਿਹਣਾ ਮਾਰਿਆ ਤਾਂ ਅਸੀਂ ਉਸ ਮਿਹਣੇ ਨੂੰ ਜਾਂ ਉਸ ਵਿਰੋਧੀ ਗੱਲ ਨੂੰ ਮੁੜ ਮੁੜ ਯਾਦ ਕਰਕੇ ਆਪਣੇ ਮਨ ਉੱਪਰ ਉਸ ਰੋਸ ਨੂੰ ਹੋਰ ਡੂੰਘਾ ਉਕਰੀ ਜਾਂਦੇ, ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਜਦ ਵੀ ਉਹ ਮਿਹਣੇ ਮਾਰਨ ਵਾਲਾ ਜਾਂ ਸਾਡਾ ਵਿਰੋਧੀ ਸਾਨੂੰ ਯਾਦ ਆ ਜਾਵੇ ਤਾਂ ਉਸ ਤੀਖਣ ਰੋਸ ਦਾ ਸਾਡੇ ਮਨ 'ਤੇ ਅਤ ਡੂੰਘਾ ਅਤੇ ਦੁਖਦਾਈ ਅਸਰ ਹੁੰਦਾ ਅਤੇ ਸਾਡਾ ਮਨ ਈਰਖਾ, ਦਵੈਤ, ਨਫ਼ਰਤ ਅਤੇ ਕ੍ਰੋਧ ਦੀ ਅੱਗ ਵਿੱਚ ਸੜਦਾ ਬਲਦਾ ਹੈ। ਇਸ ਤਰ੍ਹਾਂ ਹਰ ਵਾਰੀ ਜਦੋਂ ਉਸ ਮਿਸਲ ਨੂੰ ਫਰੋਲਦੇ ਹਾਂ ਤਾਂ ਸਾਡੇ ਮਨ 'ਤੇ ਉਸਦੀ ਰੰਗਤ ਹੋਰ ਗੂੜੀ ਅਤੇ ਡੂੰਘੀ ਹੁੰਦੀ ਜਾਂਦੀ। ਸਮਾਂ ਪਾ ਕੇ ਇਹ ਰੋਸੇ ਸਾਡੇ ਅੰਤਸ਼ਕਰਨ ਵਿੱਚ ਉਤਰ ਜਾਂਦੇ ਹਨ। ਭਾਵੇਂ ਉਸ ਰੋਸ ਦਾ ਕਰਤਾ ਦੂਰ ਵੀ ਹੋਵੇ ਤਾਂ ਵੀ ਅਚਾਨਕ ਉਸ ਰੋਸ ਦੀ ਯਾਦ ਜਾਂ ਖਿਆਲ ਆਉਣ ਨਾਲ ਹੀ ਸਾਡੇ ਮਨ ਉੱਤੇ ਅਤਿਅੰਤ ਭੈੜਾ ਅਸਰ ਹੁੰਦਾ ਹੈ, ਜਿਸ ਨਾਲ ਅਸੀਂ ਨਫ਼ਰਤ, ਕ੍ਰੋਧ, ਈਰਖਾ, ਦਵੈਤ ਵਿੱਚ ਸੜਦੇ ਬਲਦੇ, ਚਿੜਦੇ ਕੁਲਜਦੇ ਹੋਏ ਮਨ 'ਤੇ ਮੈਲ ਲਾਈ ਜਾਂਦੇ ਹਾਂ ਅਤੇ ਦੁਖੀ ਹੁੰਦੇ ਰਹਿੰਦੇ ਹਾਂ। ਦੁਖਦਾਈ ਗੱਲ ਇਹ ਹੈ ਕਿ ਇਹੋ ਜਿਹੇ ਰੋਸੇ ਅਤੇ ਮਿਸਲਾਂ ਇੱਕ ਦੋ ਨਹੀਂ ਬਲਕਿ ਅਨੇਕਾਂ ਹੀ ਆਪਣੇ ਹਿਰਦੇ ਵਿੱਚ ਜਮ੍ਹਾਂ ਕੀਤੀਆਂ ਹੋਈਆਂ ਹਨ। ਜਦੋਂ ਵੀ ਸਾਡਾ ਮਨ ਉਪਰੇ ਰਜੇਵਿਆਂ ਤੋਂ ਵਿਹਲਾ ਹੁੰਦਾ ਹੈ ਤਾਂ ਉਦੋਂ ਹੀ ਇਹਨਾਂ ਡੂੰਘੇ ਰੋਸੇ, ਗਿਲਿਆਂ, ਸ਼ਿਕਾਇਤਾਂ ਦੀ ਮੈਲ ਦੀ ਹਵਾੜ ਅੰਦਰੋਂ ਉਗੜ ਹੁੰਦੀ ਹੈ ਅਤੇ ਸਾਡੇ ਮਨ ਨੂੰ ਸਾੜ ਜਾਂਦੀ ਹੈ। ਇੱਥੇ ਨੁਕਤੇ ਵਾਲੀ ਗੱਲ ਇਹ ਹੈ ਕਿ ਇਹ ਸਖਸ਼ੀ ਸੰਗਤ ਤੋਂ ਦੂਰ ਹੋਣ ਦੇ ਬਾਵਜੂਦ ਸਿਰਫ ਖਿਆਲੀ ਸੰਗਤ ਦਾ ਨਤੀਜਾ ਹੀ ਹੈ। ਸਖਸ਼ੀ ਸੰਗਤ ਨਾਲੋਂ ਖਿਆਲੀ ਸੰਗਤ ਅਤਿਅੰਤ ਦੁਖਦਾਈ, ਖਤਰਨਾਕ, ਵਿਖਮ ਅਤੇ ਡੂੰਘੇ ਅਸਰ ਵਾਲੀ ਹੈ ਅਤੇ ਅਲਿਪਤ ਰਹਿਣ ਦੇ ਬਿਲਕੁਲ ਉਲਟ ਹੈ। ਪਰ ਅਸੀਂ ਇਸੇ ਖਿਆਲੀ ਮਾਨਸਿਕ ਸੰਗਤ ਵਿੱਚ ਚੰਗੀ ਤਰ੍ਹਾਂ ਗਲਤਾਨ ਹੋ ਕੇ ਨਿਗਰਦੇ ਜਾਂਦੇ, ਜਿਸ ਕਾਰਨ ਸਾਡੇ ਵਿੱਚ ਦੈਵੀ ਗੁਣਾਂ ਦੀ ਧਾਰਮਿਕ ਰੁਚੀ ਬਿਲਕੁਲ ਉਪਜਦੀ ਹੀ ਨਹੀਂ ਜਾਂ ਉਪਰੀ ਜਿਹੀ ਹੁੰਦੀ ਹੈ। ਇਸ ਦੁਰਦਸ਼ਾ ਤੋਂ ਬਚਣ ਦਾ ਇੱਕੋ ਅਤੇ ਸਿਰਫ ਇੱਕ ਹੀ ਇਲਾਜ ਹੈ ਕਿ ਜਦ ਵੀ ਕੋਈ ਰੋਸੇ, ਗਿਲੇ, ਮਿਹਣੇ, ਸ਼ਿਕਾਇਤਾਂ ਮਨ ਵਿੱਚ ਉਪਜਣ ਤਾਂ ਉਹਨਾਂ ਨੂੰ ਉਸੇ ਵੇਲੇ ਹੀ ਹਉ ਜਾਂ ਕੋਈ ਨਾ ਕਹਿ ਕੇ ਭੁਲਾਉਣ ਦਾ ਯਤਨ ਕਰੀਏ ਅਤੇ ਫਿਰ ਮੁੜ ਮੁੜ ਕੇ ਯਾਦ ਨਾ ਕਰੀਏ। ਕਿਉਂਕਿ ਜਿੰਨੀ ਵਾਰੀ ਕਿਸੇ ਖਿਆਲ ਨੂੰ ਯਾਦ ਕੀਤਾ ਜਾਵੇ ਤਾਂ ਉਹ ਖਿਆਲ ਸਾਡੇ ਹਿਰਦੇ 'ਤੇ ਚੜ੍ਹ ਕੇ ਗਹਿਰਾ ਉਕਰਿਆ ਜਾਂਦਾ ਹੈ ਅਤੇ ਫਿਰ ਉਸ ਖਿਆਲ ਨੂੰ ਮੇਟਣਾ, ਉਸ ਤੋਂ ਬਚਣਾ ਜਾਂ ਅਲਿਪਤ ਰਹਿਣਾ ਕਠਿਨ ਹੋ ਜਾਂਦਾ ਹੈ। ਨੀਵੇਂ ਖਿਆਲਾਂ ਦੀ ਰੰਗਤ ਤੋਂ ਬਚਣਾ ਅਥਵਾ ਅਲਿਪਤ ਰਹਿਣ ਵਿੱਚ ਸਹਾਇਕ ਦੈਵੀ ਗੁਣਾਂ ਨੂੰ ਗ੍ਰਹਿਣ ਕਰਨ ਦੀ ਇਉਂ ਤਕੀਦ ਕੀਤੀ ਗਈ ਹੈ, ਰੋਸ ਨਾ ਕਾਹੂ ਸੰਗ ਕਰੋ, ਪਰ ਕਾ ਬੁਰਾ ਨਾ ਰਾਖੋ ਚੀਤ, ਬੁਰੇ ਦਾ ਪਰਾ ਕਰ ਗੁੱਸਾ ਮਨ ਨਾ ਹੰਡਾਏ, ਪਰ ਨਿੰਦਾ ਸੁਣ ਆਪ ਹਟਾਵੈ, ਸਾਂਝ ਕਰੀਜੈ ਗੁਣੇ ਕੇਰੀ, ਛੋੜ ਅਵਗੁਣ ਚੱਲੀਐ, ਦਇਆ ਸ਼ਮਾ ਤਨ ਪ੍ਰੀਤ, ਨਿੰਦਾ ਭਲੀ ਕਿਸੇ ਕੀ ਨਾਹੀ, ਵੇਖ ਕੇ ਅਣਡਿੱਠ ਕਰਨਾ, ਸੁਣ ਕੇ ਅਣਸੁਣਾ ਕਰਨਾ। ਗੁਰਮੁਖਤਾ ਅਤੇ ਲਿਪਤਾ ਇੱਕ ਦੂਜੇ ਦੇ ਪ੍ਰੇਰਕ, ਸਹਾਇਕ ਅਤੇ ਅਨਿਖੜਵੇਂ ਅੰਗ ਹਨ। ਹਾਂਜੀ, ਗੁਰਮੁਖਤਾ ਅਤੇ ਅਲਿਪਤਤਾ ਇੱਕ ਦੂਜੇ ਦੇ ਪ੍ਰੇਰਕ, ਸਹਾਇਕ ਅਤੇ ਅਨਿਖੜਵੇਂ ਅੰਗ ਹਨ। ਅਲਿਪਤ ਰਹੇ ਬਗੈਰ ਗੁਰਮੁਖ ਨਹੀਂ ਬਣ ਸਕਦੇ ਅਤੇ ਗੁਰਮੁਖ ਬਣ ਕੇ ਫਿਰ ਸਹਿ ਸਵਾਹੀ ਅਲਿਪਤ ਰਿਹਾ ਜਾਂਦਾ ਹੈ। ਪਹਿਲਾਂ ਗੁਰਮੁਖ ਬਣਨਾ ਹੈ ਅਤੇ ਗੁਰਮੁਖ ਬਣਨ ਲਈ ਅਲਿਪਤ ਰਹਿਣਾ ਜ਼ਰੂਰੀ ਹੀ ਨਹੀਂ ਬਲਕਿ ਲਾਜ਼ਮੀ ਹੈ। ਗੁਰਮੁਖ ਹੋਏ ਸੋ ਅਲਿਪਤੋ ਵਰਤੈ, ਉਸ ਦਾ ਪਾ ਛੱਡ ਗੁਰਪਾਸ ਬਹਿ ਜਾਇਆ, ਗੁਰਮੁਖ ਹੋਏ ਸੋ ਕਰੇ ਵਿਚਾਰ, ਉਸ ਅਲਿਪਤੋ ਰਹਿਣਾ। ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਗੁਰਮੁਖ ਸੱਚ ਅਲਿਪਤ ਹੈ, ਕੂੜੋ ਲੇਪ ਨਾ ਲੱਗੈ ਭਾਈ, ਚੰਦਨ ਸੱਪੀ ਵਿਹੜਿਆ, ਚੜ੍ਹੇ ਨਾ ਬਿਸ ਨਾ ਬਾਸ ਕਟਾਈ। ਗੁਰਮੁਖ ਉਹ ਹੈ ਜਿਸ ਦੇ ਮਨ ਦਾ ਰੁੱਖ ਗੁਰੂ ਵੱਲ ਹੋਵੇ। ਹਾਂਜੀ, ਗੁਰਮੁਖ ਉਹ ਹੈ ਜਿਸ ਦੇ ਮਨ ਦਾ ਰੁੱਖ ਗੁਰੂ ਵੱਲ ਹੋਵੇ, ਜਾਣੀ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੇ ਹੁਕਮ ਵਿੱਚ, ਗੁਰੂ ਦੇ ਪਿਆਰ ਵਿੱਚ, ਗੁਰੂ ਦੇ ਪਰਾਇਣ ਹੋ ਕੇ ਗੁਰੂ ਦੇ ਨਾਮ ਰੰਗਣ ਵਿੱਚ ਰੰਗਿਆ ਹੋਵੇ ਅਤੇ ਗੁਰੂ ਉਪਦੇਸ਼ਾਂ ਦੀ ਸੇਧ ਲੈ ਕੇ ਦੈਵੀ ਆਤਮਿਕ ਜੀਵਨ ਜੀਵੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੇ ਧਿਆਏ, ਅੰਤਰ ਆਤਮੈ ਸੰਭਾਲੇ, ਆਪ ਛੱਡ ਸਕਦਾ ਰਹੇ ਪਰਣੇ, ਗੁਰਬਿਨ ਅਵਰ ਨਾ ਜਾਣੇ ਕੋਈ। ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਗੁਰਬਾਣੀ ਵਿੱਚ ਮਿਲ ਸਾਧ ਸੰਗਤ ਭਜ ਕੇਵਲ ਨਾਮ, ਬਹੁਤ ਹੀ ਕਮਾਲ ਦੀ ਜੁਗਤੀ ਦੱਸੀ ਗਈ ਹੈ। ਸਾਧ ਸੰਗਤ ਰੂਪੀ ਬਾੜ ਅੰਦਰ ਰਹਿੰਦਿਆਂ ਹੋਇਆਂ ਅਸੀਂ ਮਾਇਆ ਦੀ ਕੁਸੰਗਤ ਦੇ ਅਸਰਾਂ ਤੋਂ ਬਚ ਸਕਦੇ ਹਾਂ ਜਾਂ ਅਲਿਪਤ ਰਹਿ ਸਕਦੇ ਹਾਂ, ਅਤੇ ਨਾਮ ਸਿਮਰਨ ਹੋ ਸਕਦਾ ਹੈ ਸਾਧ ਸੰਗਤ ਵਿੱਚ ਦੇ ਹੋਇਆਂ। ਸਾਧ ਕੈ ਸੰਗ ਮਾਇਆ ਤੇ ਭਿੰਨ, ਪ੍ਰਭ ਕਾ ਸਿਮਰਨ ਸਾਧ ਕੈ ਸੰਗ। ਅਸਲ ਵਿੱਚ ਸਾਨੂੰ ਆਪਣੇ ਮਨ ਦੀ ਅਸਲੀ ਹਾਲਤ ਜਾਂ ਦੁਰਦਸ਼ਾ ਦਾ ਸਹੀ ਗਿਆਨ ਹੀ ਨਹੀਂ ਹੈ, ਕਿਉਂਕਿ ਅਸੀਂ ਆਪਣੇ ਮਨ ਦੀ ਅਸਲੀ ਅਧੋਗਤੀ ਤੋਂ ਬਿਲਕੁਲ ਬੇਪਰਵਾਹ ਅਤੇ ਅਣਜਾਣ ਹਾਂ, ਅਤੇ ਇਸ ਵੱਲ ਧਿਆਨ ਦੇਣ ਦੀ ਲੋੜ ਹੀ ਨਹੀਂ ਪਾਸਦੀ, ਅਤੇ ਜਾਣ ਬੁੱਝ ਕੇ ਅਵੇਸਲੇ ਜਾਂ ਮਚਲੇ ਹੋ ਕੇ ਆਪਣੀਆਂ ਆਦਤਾਂ ਅਤੇ ਸੰਸਕਾਰਾਂ ਦੇ ਬਹਿਣ ਵਿੱਚ ਅੰਨੇ ਵਾਹ ਰੁੜੀ ਜਾ ਰਹੇ ਹਾਂ। ਅਨੋਖੀ ਗੱਲ ਤਾਂ ਇਹ ਹੈ ਕਿ ਜਿੱਥੇ ਆਪ ਤਾਂ ਅਸੀਂ ਅਗਿਆਨਤਾ ਵਿੱਚ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਵਿੱਚ ਰੁੜੇ ਜਾ ਰਹੇ ਹਾਂ, ਉੱਥੇ ਦੂਜਿਆਂ 'ਤੇ ਨੁਕਤਾਚੀਨੀ ਅਤੇ ਦੂਸ਼ਣ ਲਾਉਣ ਲਈ ਤਿਆਰ ਵਰ ਤਿਆਰ ਅਤੇ ਕਾਹਲੇ ਹੋਏ ਰਹਿੰਦੇ। ਆਪਣੀ ਹੋਮੇ ਦੇ ਅਕਲ ਦੇ ਸਿੰਘ ਤਿੱਖੇ ਕਰਕੇ ਦੂਜਿਆਂ ਨਾਲ ਖਿੰਦੇ ਰਹਿੰਦੇ ਹਾਂ, ਅਤੇ ਇਸ ਵਿੱਚ ਆਪਣੀ ਵਡਿਆਈ ਅਤੇ ਮਾਣ ਸਮਝਦੇ। ਐਸੀ ਮਾਨਸਿਕ ਗਲਿਆਨੀ ਵਿੱਚ ਗਲਤਾਨ ਰਹਿਣਾ ਅਲਿਪਤ ਰਹਿਣ ਦੇ ਸਬਕ ਦੇ ਐਨ ਉਲਟ ਹੈ। ਸਾਡੀ ਮਾਨਸਿਕ ਦੁਨੀਆ ਵਿੱਚ ਇੱਕ ਹੋਰ ਭੈੜਾ ਨੁਕਸ ਹੈ, ਇਹ ਹੈ ਕਿ ਅਸੀਂ ਸਾਰੇ ਖਾ ਮਖਾ ਫਜੂਲ ਬੇਲੋੜੀਆਂ ਗੱਲਾਂ ਵਿੱਚ ਆਪਣਾ ਕੀਮਤੀ ਵਕਤ ਵਿਅਰਥ ਗਵਾਈ ਜਾ ਰਿਹਾ। ਜਿੱਥੇ ਆਦਮੀ ਕਾਰੋਬਾਰੀ ਰਾਜਸੀ ਅਤੇ ਭਾਈਚਾਰਕ ਮਾਮਲਿਆਂ ਵਿੱਚ ਅਜਾਈਂ ਬਹਿਸ ਕਰਕੇ ਵਕਤ ਬਰਬਾਦ ਕਰਦੇ ਹਨ, ਉੱਥੇ ਜਨਾਨੀਆਂ ਖਾਣ ਪੀਣ ਕੱਪੜੇ ਗਹਿਣੇ ਬੱਚਿਆਂ ਅਤੇ ਸੰਬੰਧਿਆਂ ਦੀਆਂ ਗੱਲਾਂ ਜਾਂ ਨਿੰਦਿਆ ਚੁਗਲੀ ਵਿੱਚ ਗਲਤਾਨ ਰਹਿੰਦੀਆਂ ਹਨ। ਇਸ ਤਰ੍ਹਾਂ ਕਿਸੇ ਨੂੰ ਅਲਿਪਤ ਰਹਿਣ ਦੇ ਸਬਕ ਦੀ ਸੋਝੀ ਹੀ ਨਹੀਂ। ਇਸੇ ਕਾਰਨ ਅਸੀਂ ਧਰਮ ਦੇ ਦੈਵੀ ਗੁਣਾਂ ਤੋਂ ਦੂਰ ਅਤੇ ਵਾਂਝੇ ਜਾ ਰਹੇ ਹਾਂ। ਜੇ ਕਿਸੇ ਨੇ ਸ਼ਹਿਰ ਵਿੱਚ ਸੱਟੇ ਦਾ ਬਾਜ਼ਾਰ ਦੇਖਿਆ ਹੋਵੇ ਤਾਂ ਉਹਨਾਂ ਨੂੰ ਪਤਾ ਹੋਵੇਗਾ ਕਿ ਉੱਥੇ ਬੇਅੰਤ ਵਪਾਰੀਆਂ ਦਾ ਇਕੱਠ ਹੁੰਦਾ ਹੈ, ਅਤੇ ਉੱਚੀ ਉੱਚੀ ਬੋਲੀਆਂ ਦਿੰਦੇ ਹਨ ਜਿਸ ਕਾਰਨ ਉੱਥੇ ਰੋਲ ਕਚੋਲਾ ਪਿਆ ਰਹਿੰਦਾ ਹੈ। ਐਨ ਇਸੇ ਤਰ੍ਹਾਂ ਸਾਡੇ ਮਨ ਰੂਪੀ ਸੱਟੇ ਦੇ ਬਾਜ਼ਾਰ ਵਿੱਚ, ਹਾਂਜੀ ਐਨ ਇਸੇ ਤਰ੍ਹਾਂ ਸਾਡੇ ਮਨ ਰੂਪੀ ਸੱਟੇ ਦੇ ਬਾਜ਼ਾਰ ਵਿੱਚ ਕਈ ਕਿਸਮ ਦੇ ਸ਼ਖਸੀ ਜਾਂ ਖਿਆਲੀ ਮਾਇਕੀ ਵਪਾਰੀਆਂ ਨੇ ਦਿਨ ਰਾਤ ਭੜਥੂ ਮਚਾਇਆ ਹੋਇਆ ਹੈ, ਜਿਸ ਕਾਰਨ ਸਾਡਾ ਮਨ ਇੱਕ ਖਿਣ ਲਈ ਵੀ ਨਹੀਂ ਟਿਕਦਾ। ਇਹ ਓਪਰੀ ਖਿਆਲੀ ਫਜ਼ੂਲ ਦੁਨੀਆ ਅਸੀਂ ਆਪਣੇ ਆਪ ਮਨ ਵਿੱਚ ਵਸਾਈ ਹੋਈ ਹੈ, ਅਤੇ ਇਸ ਆਪੂ ਸਹੇੜੀ ਖਿਆਲੀ ਬੇਲੋੜੀ ਦੁਖਦਾਈ ਦੁਨੀਆ ਨਾਲ ਹੀ ਸਾਡਾ ਮਨ ਹਰ ਵੇਲੇ ਗਲਤਾਨ ਹੋਇਆ ਰਹਿੰਦਾ ਹੈ, ਅਤੇ ਅਸੀਂ ਅਮੋਲਕ ਜੀਵਨ ਨੂੰ ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੋਹ ਅਨੁਸਾਰ ਅਜਾਈਂ ਗਵਾ ਰਹੇ ਹਾਂ। ਬਾਹਰਲੇ ਬੈਰੀਆਂ ਤੋਂ ਤਾਂ ਬਚਾਓ ਹੋ ਸਕਦਾ ਹੈ, ਪਰ ਬੁੱਕਲ ਵਿੱਚ ਰਹਿੰਦੇ ਬੈਰੀਆਂ ਤੋਂ ਬਚਣ ਦਾ ਕੋਈ ਸਾਧਨ ਨਹੀਂ ਹੈ। ਅੰਦਰਲੇ ਬੈਰੀਆਂ ਦੇ ਗੁੱਝੇ ਬਾਰਾਂ ਤੋਂ ਤਾਂ ਅਸੀਂ ਹਮੇਸ਼ਾ ਹੀ ਮਾਰ ਖਾਂਦੇ ਰਹਿੰਦੇ ਹਾਂ। ਇਸ ਤਰ੍ਹਾਂ ਸਾਡੀ ਅੰਦਰਲੀ ਆਪੂ ਵਸਾਈ ਅਤੇ ਪਾਲੀ ਹੋਈ ਖਿਆਲੀ ਦੁਨੀਆ ਅਤੇ ਅਜਾਈਂ ਰੁਝੇਵਿਆਂ ਦੇ ਭੜਥੂ ਵਿੱਚ ਅੱਤ ਦੁਖੀ ਹੋ ਕੇ ਨਰਕਮਈ ਜੀਵਨ ਭੁਗਤ ਰਹੇ ਹਾਂ। ਸ਼ਾਂਤ ਅਤੇ ਅਲਿਪਤ ਰਹਿਣ ਤਾਂ ਕਿਸੇ ਨੂੰ ਚੇਤੇ ਹੀ ਨਹੀਂ ਆਉਂਦਾ, ਅਤੇ ਨਾ ਹੀ ਇਸ ਦੀ ਲੋੜ ਪ੍ਰਤੀਤ ਹੁੰਦੀ। ਇਸ ਵਿਸ਼ੇ 'ਤੇ ਗੁਰਬਾਣੀ ਇਉਂ ਉਪਦੇਸ਼ ਦਿੰਦੀ ਹੈ, ਸ਼ੇਖਾ ਚੌ ਚੱਕਿਆ ਚੌ ਵਾਇਆ, ਇਹ ਮਨ ਇਕਤ ਕਰ ਆਣ, ਇਹੜ ਤਿਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਚਿੰਤਤ ਹੀ ਦਿਸੈ ਸਭ ਕੋਈ, ਚੇਤੈ ਏਕ ਤਹੀਂ ਸੁਖ ਹੋਏ। ਅਸੀਂ ਇਹਨਾਂ ਉਪਦੇਸ਼ਾਂ ਤੋਂ ਇਲਾਵਾ ਬਾਕੀ ਸਾਰੀ ਬਾਣੀ ਨੂੰ ਵੀ ਉਪਰੇ ਜਿਹੇ ਮਨ ਨਾਲ ਪੜ੍ਹ ਸੁਣ ਛੱਡਦੇ ਹਾਂ, ਪਰ ਇਹਨਾਂ ਦੇ ਅੰਤਰੀ ਭਾਵਾਂ ਵੱਲ ਧਿਆਨ ਤਾਂ ਕੀ ਦੇਣਾ ਸੀ, ਧਿਆਨ ਦੇਣ ਦੀ ਹੀ ਲੋੜ ਹੀ ਪ੍ਰਤੀਤ ਨਹੀਂ ਕਰਦੇ, ਕਮਾਉਣ ਦਾ ਖਿਆਲ ਵੀ ਨਹੀਂ ਆਉਂਦਾ। ਸਾਡਾ ਮਨ ਦਿਨ ਰਾਤ ਅਨੇਕ ਚਿੰਤਨ ਵਿੱਚ ਰੁੱਝਿਆ ਰਹਿੰਦਾ ਹੈ, ਪਰ ਗੁਰਬਾਣੀ ਦਾ ਸਾਫ਼ ਹੁਕਮ ਹੈ ਕਿ ਚੇਤੈ ਏਕ, ਜਾਣੀ ਇੱਕ ਚਿੰਤਨ ਵਿੱਚ ਮਨ ਲਾਈ ਰੱਖਣਾ ਹੈ। ਸਾਡੇ ਹੋਮੇ ਬੇੜੇ ਮਨ ਨੂੰ ਗੁਰੂ ਸਾਹਿਬਾਂ ਨੇ ਸ਼ੇਖਾ ਚੌ ਚੱਕਿਆ ਚੌਵਾਇਆ ਦੇ ਡੂੰਘੇ ਕਟਾਕ ਭਰੇ ਸ਼ਬਦਾਂ ਨਾਲ ਸੰਬੋਧਨ ਕਰਕੇ ਤਾੜਨਾ ਕੀਤੀ ਹੈ ਕਿ ਅਨੇਕਾਂ ਰੁਝੇਵਿਆਂ ਵਿੱਚ ਗਲਤਾਨ ਹੋ ਕੇ ਕਸਾਗਤ ਕਰਨ ਦੀ ਬਜਾਏ ਇਕਤ ਕਰ ਆਉਣ ਦੀ ਸਿੱਖਿਆ ਲਵੇ, ਜਾਣੀ ਇੱਕ ਨਾਮ ਦੇ ਘਰ ਵਾਸਾ ਕਰੇ ਤਾਂ ਇਹ ਤਾਂ ਹੀ ਹੋ ਸਕਦਾ ਹੈ ਜਦ ਅਸੀਂ ਅਲਿਪਤ ਰਹਿਣ ਦੇ ਸਬਕ ਸਿੱਖ ਕੇ ਆਪਣੀ ਅਲਪ ਬੁੱਧੀ ਦੀ ਏੜ ਤੇੜ ਦੀ ਸਿਆਣਪ ਛੱਡ ਕੇ ਗੁਰੂ ਦਾ ਪਰਮ ਤੱਤ ਰੂਪ ਸ਼ਬਦ ਪਛਾਣੀਏ। ਸਰਦੀਆਂ ਵਿੱਚ ਆਪਾਂ ਠੰਡ ਤੋਂ ਬਚਣ ਲਈ ਗਰਮ ਕੱਪੜੇ ਅਤੇ ਰਜਾਈਆਂ ਆਦਿ ਦੀ ਵਰਤੋਂ ਕਰਦੇ ਹਾਂ। ਕਈ ਵਾਰੀ ਆਪਾਂ ਇਸ ਗੱਲ ਨੂੰ ਦੇਖਿਆ ਹੋਵੇਗਾ ਕਿ ਸੌਣ ਲੱਗਿਆਂ ਜੇ ਕਿਸੇ ਪਾਸਿਓਂ ਰਜਾਈ ਦਾ ਪੱਲਾ ਚੁੱਕਿਆ ਜਾਵੇ ਤਾਂ ਉੱਥੋਂ ਠੰਡ ਲੱਗਣ ਲੱਗ ਪੈਂਦੀ ਹੈ ਅਤੇ ਫਿਰ ਸਾਰਿਆਂ ਪਾਸਿਆਂ ਤੋਂ ਰਜਾਈ ਨੂੰ ਹੇਠਾਂ ਦੱਬ ਲੈਂਦੇ ਹਾਂ ਤਾਂ ਕਿ ਠੰਡ ਅੰਦਰ ਨਾ ਆ ਸਕੇ ਅਤੇ ਰਜਾਈ ਦਾ ਨਿੱਘ ਅੰਦਰ ਕਾਇਮ ਰਹਿ ਸਕੇ। ਇਸੇ ਕਰਕੇ ਹੀ ਆਪਾਂ ਸਰਦੀਆਂ ਵਿੱਚ ਮਹਿੰਗੇ ਗਰਮ ਕੱਪੜੇ ਖਰੀਦਦੇ ਹਾਂ, ਪਰ ਜੇਕਰ ਗੌਹ ਕਰਕੇ ਕੋਖਿਆ ਜਾਵੇ ਤਾਂ ਅਸਲੀਅਤ ਦਾ ਪਤਾ ਲੱਗੇਗਾ ਕਿ ਗਰਮ ਕੱਪੜਿਆਂ ਜਾਂ ਰਜਾਈ ਵਿੱਚ ਆਪਣੀ ਕੋਈ ਗਰਮੈਸ਼ ਜਾਂ ਨਿੱਘ ਨਹੀਂ ਹੈ, ਬਲਕਿ ਨਿੱਘ ਤਾਂ ਅਸਲ ਵਿੱਚ ਸਾਡੇ ਸਰੀਰ ਵਿੱਚ ਹੈ। ਇਹ ਸਰੀਰਕ ਅਗਨੀ ਜਾਂ ਨਿੱਘ ਸਾਡੇ ਸਰੀਰ ਦੇ ਅੰਦਰ ਹੀ ਮੌਜੂਦ ਹੈ, ਪਰ ਜਦ ਬਾਹਰਲੀ ਠੰਡੀ ਹਵਾ ਲੱਗਦੀ ਹੈ ਤਾਂ ਇਹ ਨਿੱਘ ਉੱਡ ਜਾਂਦਾ ਹੈ ਜਾਂ ਜਾਇਆ ਹੋ ਜਾਂਦਾ ਹੈ ਤਾਂ ਸਾਨੂੰ ਠੰਡ ਮਹਿਸੂਸ ਹੋਣ ਲੱਗ ਪੈਂਦੀ ਹੈ। ਇਸ ਬਾਹਰਲੀ ਠੰਡੀ ਹਵਾ ਅਤੇ ਅੰਦਰਲੀ ਸਰੀਰਕ ਨਿੱਘ ਦੇ ਵਿਚਕਾਰ ਜੇ ਕੋਈ ਰੁਕਾਵਟ ਅਥਵਾ ਬਚਾਓ ਹੋ ਜਾਵੇ ਤਾਂ ਹੀ ਬਾਹਰਲੀ ਠੰਡ ਅਤੇ ਅੰਦਰਲਾ ਸਰੀਰਕ ਨਿੱਘ ਅੰਦਰ ਕਾਇਮ ਰਹਿ ਸਕਦਾ ਹੈ। ਯਾਨੀ ਇਹਨਾਂ ਦੋਹਾਂ ਬਾਹਰਲੀ ਠੰਡ ਅਤੇ ਅੰਦਰਲੇ ਨਿੱਘ ਦੇ ਦਰਮਿਆਨ ਕੋਈ ਪਰਦਾ ਓਲਾ ਇੰਸੂਲੇਸ਼ਨ ਕੀਤਾ ਜਾਵੇ ਤਾਂ ਕਿ ਇੱਕ ਦੂਜੇ ਦਾ ਮੇਲ ਨਾ ਹੋ ਸਕੇ। ਇਸੇ ਨਿਯਮ ਇੰਸੂਲੇਸ਼ਨ ਅਨੁਸਾਰ ਠੰਡੇ ਦੇਸ਼ਾਂ ਵਿੱਚ ਮਕਾਨ ਏਅਰ ਕੰਡੀਸ਼ਨ ਕੀਤੇ ਜਾਂਦੇ ਹਨ, ਇਸ ਤਰ੍ਹਾਂ ਕਿ ਜੇ ਬਾਹਰ ਬਰਫ਼ ਪੈਂਦੀ ਹੋਵੇ ਤਾਂ ਘਰ ਅੰਦਰ ਬਿਜਲੀ ਨਾਲ ਗਰਮ ਰਹਿੰਦਾ ਹੈ, ਕਿਉਂਕਿ ਦੀਵਾਰਾਂ ਵਿੱਚ ਮਸਾਲਾ ਪਾ ਕੇ ਬਾਹਰਲੀ ਠੰਡੀ ਹਵਾ ਨੂੰ ਅੰਦਰ ਧੱਸਣ ਤੋਂ ਰੋਕਿਆ ਜਾਂਦਾ ਹੈ। ਦੂਜੇ ਲਫ਼ਜ਼ਾਂ ਵਿੱਚ ਅੰਦਰਲੇ ਨਿੱਘ ਨੂੰ ਬਾਹਰਲੀ ਠੰਡੀ ਹਵਾ ਤੋਂ ਅੱਡ ਜਾਂ ਅਲੇਪ ਰੱਖਿਆ ਜਾਂਦਾ ਹੈ। ਬਿਲਕੁਲ ਇਸੇ ਤਰ੍ਹਾਂ ਸਾਡੇ ਅੰਤਰ ਆਤਮੇ ਇਲਾਹੀ ਪ੍ਰੀਤ ਪ੍ਰੇਮ ਰਸ ਚਾਓ ਦਾ ਸੋਮਾ ਹੈ, ਪਰ ਅਸੀਂ ਇਹਨਾਂ ਦੈਵੀ ਗੁਣਾਂ ਤੋਂ ਵਾਂਝੇ ਜਾ ਰਹੇ ਹਾਂ, ਕਿਉਂਕਿ ਸਾਡੇ ਮਨ ਦੀ ਬਿਰਤੀ ਸੁਰਤੀ ਬਾਹਰਮੁਖੀ ਹੋਣ ਕਰਕੇ ਅਸੀਂ ਇਹਨਾਂ ਦੈਵੀ ਗੁਣਾਂ ਦੇ ਨਿੱਘ ਸ਼ਾਂਤੀ ਰਸ ਚਾਓ ਦੇ ਸੁੱਖ ਤੋਂ ਅਣਜਾਣ ਅਵੇਸਲੇ ਅਤੇ ਬੇਮੁੱਖ ਹੋ ਕੇ ਬਾਹਰਲੇ ਰਸਾਂ ਕਸਾਂ ਦੇ ਖਿਨ ਪੰਗਰ ਸੁੱਖਾਂ ਮਗਰ ਅੰਨੇ ਵਾਹ ਭੱਜੇ ਫਿਰਦੇ ਹਾਂ। ਦੂਜੇ ਸ਼ਬਦਾਂ ਵਿੱਚ ਅਸੀਂ ਬਾਹਰਮੁਖ ਹੋ ਕੇ ਆਪਣੇ ਅੰਦਰਲੇ ਸ਼ਾਂਤੀ ਰਸ ਚਾਓ ਪ੍ਰੀਤ ਪ੍ਰੇਮ ਦੇ ਦੈਵੀ ਅਤੇ ਸਦੀਵੀ ਸੁੱਖਾਂ ਤੋਂ ਵਾਂਝੇ ਜਾ ਰਹੇ ਹਾਂ। ਜੇਕਰ ਅਸੀਂ ਅੰਤਰਮੁਖੀ ਇਲਾਹੀ ਪ੍ਰੀਤ ਪ੍ਰੇਮ ਰਸ ਚਾਓ ਦਾ ਆਤਮਿਕ ਨਿੱਘ ਮਾਨਣਾ ਚਾਹੁੰਦੇ ਹਾਂ ਤਾਂ ਸਾਨੂੰ ਬਾਹਰਮੁਖੀ ਹੋਣ ਦੀ ਬਜਾਏ ਅੰਤਰਮੁਖੀ ਹੋਣਾ ਪਵੇਗਾ। ਹਾਂਜੀ, ਜੇਕਰ ਅਸੀਂ ਅੰਤਰਮੁਖੀ ਇਲਾਹੀ ਪ੍ਰੀਤ ਪ੍ਰੇਮ ਰਸ ਚਾਓ ਦਾ ਆਤਮਿਕ ਨਿੱਘ ਮਾਨਣਾ ਚਾਹੁੰਦੇ ਹਾਂ ਤਾਂ ਸਾਨੂੰ ਬਾਹਰਮੁਖੀ ਹੋਣ ਦੀ ਬਜਾਏ ਅੰਤਰਮੁਖੀ ਹੋਣਾ ਪਵੇਗਾ, ਵਰਨਾ ਸਾਰੀ ਦੁਨੀਆ ਵਾਂਗ ਅਸੀਂ ਵੀ ਬਾਹਰਮੁਖੀ ਦੁਨੀਆ ਵਿੱਚ ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੋਹ ਵਾਲਾ ਜੀਵਨ ਹੀ ਬਤੀਤ ਕਰੀ ਜਾਵਾਂਗੇ ਅਤੇ ਸਾਡਾ ਮਨ ਮਾਇਕੀ ਦੁਨੀਆ ਦੇ ਤੀਖਣ ਅਤੇ ਖੁਗਮੇ ਤੀਰਾਂ ਦਾ ਸ਼ਿਕਾਰ ਹੀ ਬਣਿਆ ਰਹੇਗਾ। ਦੁਨੀਆ ਕੇਰੀ ਦੋਸਤੀ ਮਨਮੁਖ ਦਜ ਮਰਨ ਜੰਪਰ ਬੱਧੇ ਮਾਰੀਐ ਵੇਲਾ ਨਾ ਲਹਨ। ਬਾਹਰਮੁਖੀ ਬਿਰਤੀ ਨੂੰ ਅੰਤਰਮੁਖੀ ਕਰਨ ਲਈ ਸਭ ਤੋਂ ਆਸਾਨ ਅਤੇ ਸਰਲ ਤਰੀਕਾ ਗੁਰਬਾਣੀ ਵਿੱਚ ਦੱਸਿਆ ਗਿਆ ਹੈ ਕਿ ਅਲਿਪਤ ਵਰਤੋ। ਸਾਡੇ ਮਨ ਦੀ ਬਿਰਤੀ ਸੁਰਤੀ ਜੋ ਕਿ ਹਮੇਸ਼ਾ ਬਾਹਰਮੁਖੀ ਰਹਿੰਦੀ ਹੈ ਉਸ ਨੂੰ ਉਲਟਾ ਕੇ ਅੰਤਰਮੁਖੀ ਕਰਨਾ। ਸੇਵਡ ਭਾਗੀ ਜਿਨ ਸ਼ਬਦ ਪਛਾਣਿਆ ਬਾਹਰ ਜਾਂਦਾ ਘਰ ਮੈਂ ਆਣਿਆ। ਸਾਇਰ ਸ਼ਬਦ ਭਰੇ ਜਲ ਨਿਰਮਲ ਉਲਟੀ ਨਾਵ ਤਰਾਵੈ ਬਾਹਰ ਜਾਤੋ ਠਾਕ ਰਹਾਵੈ ਗੁਰਮੁਖ ਸਹਿ ਸਮਾਵੈ। ਗਵਾਰਾ ਬੈਲੂਨ ਗਵਾਰੇ ਵਿੱਚ ਹਵਾ ਨਾਲੋਂ ਵੀ ਹਲਕੀ ਗੈਸ ਭਰੀ ਜਾਂਦੀ ਹੈ ਅਤੇ ਉਸਨੂੰ ਚਾਰ ਚਪੇਰਿਓਂ ਰੱਸੀਆਂ ਨਾਲ ਜ਼ਮੀਨ 'ਤੇ ਬੰਨਿਆ ਜਾਂਦਾ ਹੈ। ਜਦ ਉਹ ਗਵਾਰਾ ਗੈਸ ਨਾਲ ਭਰਪੂਰ ਹੋ ਕੇ ਉੱਡਣ ਲਈ ਤਿਆਰ ਹੋ ਜਾਂਦਾ ਹੈ ਤਾਂ ਉਸਦੀਆਂ ਸਾਰੀਆਂ ਰੱਸੀਆਂ ਇੱਕਦਮ ਖੋਲ੍ਹ ਦਿੱਤੀਆਂ ਜਾਂਦੀਆਂ ਅਤੇ ਉਹ ਆਮ ਮਹਾਰੇ ਉੱਪਰ ਉੱਠ ਕੇ ਪਲਾੜ ਵਿੱਚ ਤਾਰੀਆਂ ਲਾਉਂਦਾ ਹੈ। ਐਨ ਇਸੇ ਤਰ੍ਹਾਂ ਸਾਡੇ ਮਨ ਰੂਪੀ ਗਵਾਰੇ ਵਿੱਚ ਹੋਮੈ ਈਰਖਾ ਦਵੈਤ ਫਿਕਰ ਚਿੰਤਾ ਸਾੜਾ ਕਾੜਾ ਆਦਿ ਨੀਵੇਂ ਖਿਆਲਾਂ ਦੀ ਮੈਲੀ ਅਤੇ ਭਾਰੀ ਹਵਾ ਭਰੀ ਹੋਈ ਹੈ ਅਤੇ ਇਸ ਨੂੰ ਨਾਲੋਂ ਨਾਲ ਵਧਾਈ ਜਾਂਦੇ ਹਾਂ। ਇਸ ਤੋਂ ਇਲਾਵਾ ਆਪਣੇ ਮਨ ਦੀ ਤ੍ਰਿਸ਼ਨਾ ਅਤੇ ਮੇਰੀ ਦੀਆਂ ਰੱਸੀਆਂ ਦੀਆਂ ਗੰਢਾਂ ਆਪਣੇ ਮੈਂ ਰੂਪੀ ਧਰਤੀ ਨਾਲ ਹੋਰ ਕਸੀ 'ਤੇ ਜਕੜੀ ਜਾਂਦੇ ਹਾਂ, ਜਿਸ ਕਾਰਨ ਸਾਡੀ ਰੂਹ ਦਾ ਗਵਾਰਾ ਆਪਣੇ ਕੇਂਦਰ ਇਲਾਹੀ ਮੰਡਲ ਦੇ ਆਕਾਸ਼ ਵੱਲ ਉੱਡ ਨਹੀਂ ਸਕਦਾ। ਇਸ ਵਿਚਾਰ ਵਿੱਚ ਦੋ ਖਾਸ ਨੁਕਤੇ ਹਨ। ਉਹ ਹਲਕੀ ਗੈਸ ਜੋ ਗੁਬਾਰੇ ਨੂੰ ਉਡਾਉਂਦੀ ਹੈ, ਦੂਸਰਾ ਹੈ ਜੀ ਮੈਂ ਮੇਰੀ ਦੀਆਂ ਰੱਸੀਆਂ ਦੀ ਪਕੜ। ਸਾਡਾ ਮਨ ਜਦ ਨੀਵੇਂ ਦੁਨਿਆਵੀ ਸੰਕਲਪਾਂ ਕਾਮ ਕ੍ਰੋਧ ਈਰਖਾ ਦਵੈਤ ਸਾੜਾ ਬੈਰ ਵਿਰੋਧ ਤ੍ਰਿਸ਼ਨਾ ਆਦਿ ਵਿੱਚ ਗਲਤਾਨ ਹੁੰਦਾ ਹੈ ਤਾਂ ਮਨ ਮੈਲਾ ਅਤੇ ਭਾਰਾ ਹੋ ਕੇ ਮੋਹ ਮਮਤਾ ਦੀ ਪਕੜ ਵਿੱਚ ਜਕੜਿਆ ਰਹਿੰਦਾ ਹੈ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਕਾਮ ਕ੍ਰੋਧ ਲੋਭ ਮੋਹ ਵਾਧਾ ਮਹਾਂਗਰਤ ਮੈਂ ਨਿਗਰਤ ਜਤ। ਦੂਜੇ, ਮੈਂ ਮੇਰੇ ਦੀਆਂ ਰੱਸੀਆਂ ਨਾਲ ਅਸੀਂ ਆਪਣੇ ਮਨ ਨੂੰ ਮਾਇਆ ਦੀ ਧਰਤੀ ਨਾਲ ਬਹੁਤ ਪੀੜ੍ਹੀਆਂ ਗੰਢਾਂ ਦੇ ਕੇ ਬੰਨਿਆ ਹੋਇਆ ਹੈ, ਜਿਸ ਕਾਰਨ ਸਾਡੀ ਰੂਹ ਲਈ ਆਪਣੇ ਕੇਂਦਰ ਇਲਾਹੀ ਮੰਡਲ ਵਿੱਚ ਉਡਾਰੀਆਂ ਲਾਉਣੀਆਂ ਅਸੰਭਵ ਹਨ। ਮੇਰੀ ਮੇਰੀ ਧਾਰ ਬੰਧਨ ਬੰਧਿਆ, ਮੇਰੀ ਮੇਰੀ ਧਾਰ ਮੇਰੀ ਮੇਰੀ ਧਾਰੀ ਉਹਾਂ ਪੈਰ ਲੁਹਾਰੀ। ਉੱਚੇ ਸੁੱਚੇ ਆਤਮਿਕ ਪ੍ਰੇਮ ਸਵੈਪਨਾਂ ਦੇ ਮੰਡਲਾਂ ਵਿੱਚ ਉਡਾਰੀਆਂ ਲਾਉਣ ਲਈ ਦੋ ਸਾਧਨ ਹਨ। ਆਪਣੀ ਰੂਹ ਦੇ ਗੁਬਾਰੇ ਵਿੱਚ ਹਲਕੀ ਗੈਸ ਜਾਣੀ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਆਪਣੇ ਹਿਰਦੇ ਅੰਦਰ ਬੈਰਾਗ, ਉੱਚੇ ਸੁੱਚੇ ਸੋਹਣੇ ਬਲਬਲੇ, ਨਾਮੇ ਘਰ ਰੰਗ, ਸ਼ਰਧਾ ਭੈ ਭਾਵਨੀ ਅਤੇ ਪ੍ਰੇਮ ਸਵੈਪਨਾ ਪੈਦਾ ਕਰੀਏ, ਜੋ ਕਿ ਮਾਇਕੀ ਖਿਆਲਾਂ ਦੀਆਂ ਬਾਸ਼ਨਾਵਾਂ ਤੋਂ ਬਹੁਤ ਹਲਕੀ ਗੈਸ ਹੈ, ਜਿਸ ਨਾਲ ਸਾਡਾ ਮਨ ਨਿਰਮਲ ਹੋ ਜਾਂਦਾ ਹੈ। ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ। ਸ਼ਬਦ ਸੁਰਤ ਲਿਵ ਲਾਏ ਹੁਕਮ ਕਮਾਇਆ, ਸਾਧ ਸੰਗਤ ਪੈ ਪਾਏ ਨਿਜ ਕਰ ਪਾਇਆ। ਦੂਜਾ ਸਾਧਨ ਹੈ ਦੁਨੀਆਂ ਅਤੇ ਰਿਸ਼ਤੇਦਾਰੀ ਦੀਆਂ ਪੀੜ੍ਹੀਆਂ ਗੰਢਾਂ ਖੋਲਣੀਆਂ। ਜਿੰਨਾ ਚਿਰ ਅਸੀਂ ਇਹ ਮੈਂ ਮੇਰੀ ਦੀਆਂ ਰੱਸੀਆਂ ਢਿੱਲੀਆਂ ਕਰਕੇ ਨਹੀਂ ਖੋਲਦੇ, ਸਾਡੇ ਪਾਠ ਪੂਜਾ ਭਜਨ ਬੰਦਗੀ ਆਦਿ ਧਾਰਮਿਕ ਕਰਮ ਕਾਂਡ ਹੀ ਬਣ ਕੇ ਰਹਿ ਜਾਂਦੇ ਹਨ। ਇਸ ਦਾ ਪ੍ਰਤੱਖ ਨਤੀਜਾ ਸਾਡੀ ਮੌਜੂਦਾ ਸਰੀਰਕ ਮਾਨਸਿਕ ਧਾਰਮਿਕ ਅਤੇ ਆਤਮਿਕ ਹਾਲਤ ਹੈ। ਮੇਰੀ ਮੇਰੀ ਕਰ ਕਰ ਮੂਠੋ, ਪਾਪ ਕਰਤ ਨੇ ਪਰੀ ਦਇਆ, ਮਹਾਂਵਿਕਾਰ ਘੋਰ ਦੁੱਖ ਸਾਗਰ, ਤਿਸ ਮੈਂ ਪ੍ਰਾਣੀ ਗਲਤ ਪਿਆ। ਆਤਮਿਕ ਉਡਾਰੀਆਂ ਲਈ ਕਬੀਰ, ਹਮਰਾ ਕੋ ਨਹੀਂ ਹਮ ਕਿਸ ਹੂੰ ਕੇ ਨਾਹੇ ਵਾਂਗ, ਕੋਰੇ ਹੋਣਾ ਜ਼ਰੂਰੀ ਹੈ। ਹਾਂਜੀ, ਆਤਮਿਕ ਉਡਾਰੀਆਂ ਲਈ ਕਬੀਰ, ਹਮਰਾ ਕੋ ਨਹੀਂ ਹਮ ਕਿਸ ਹੂੰ ਕੇ ਨਾਹੇ ਵਾਂਗ, ਕੋਰੇ ਹੋਣਾ ਜ਼ਰੂਰੀ ਹੈ ਅਤੇ ਕੋਰੇ ਹੋ ਕੇ ਹੀ ਅਲਿਪਤ ਰਹਿ ਸਕਦੇ ਹਾਂ। ਪਰ ਅਸੀਂ ਤਾਂ ਰਿਸ਼ਤੇਦਾਰੀਆਂ ਅਤੇ ਮੈਂ ਮੇਰੀ ਨੇ ਰੱਸੀਆਂ ਨਿੱਤ ਹੋਰ ਪੀੜ੍ਹੀਆਂ ਕਰੀ ਜਾਂਦੇ ਹਾਂ ਅਤੇ ਦੁਖੀ ਹੁੰਦੇ ਰਹਿੰਦੇ ਹਾਂ। ਫਾਸਨ ਕੀ ਬਿਦ ਸਭ ਕੋ ਜਾਣੈ, ਛੁੱਟਣ ਕੀ ਇੱਕ ਕੋਈ। ਮੈਂ ਮੇਰੀ ਵਿੱਚ ਫਸਣਾ ਤਾਂ ਹਰ ਕੋਈ ਜਾਣਦਾ ਹੈ, ਪਰ ਮਾਇਆ ਰੂਪੀ ਸਦੀਵੀ ਕੈਦ ਦੇ ਫੰਦੇ ਤੋਂ ਛੁੱਟਣ ਲਈ ਸਾਨੂੰ ਉਹਨਾਂ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਕੋਲੋਂ ਵਿਧੀ ਸਿੱਖਣੀ ਪਵੇਗੀ, ਜੋ ਅਲਿਪਤ ਰਹਿਣ ਦਾ ਸਬਕ ਕਮਾ ਕੇ ਇਸ ਝੂਠੇ ਤੰਦੇ ਮੋਹ ਤੋਂ ਸੁਰਖਰੂ ਹੋ ਚੁੱਕੇ ਹਨ। ਅਤੇ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਬਿਥਾਰ ਦੇ ਹੁਕਮ ਦੀ ਪਾਲਣਾ ਕਰਦੇ ਹਨ। ਪਰ ਇਹੋ ਜਿਹੇ ਬਖਸ਼ੇ ਹੋਏ ਮਹਾਂਪੁਰਖ ਦੁਨੀਆਂ 'ਤੇ ਬਿਰਲੇ ਹੀ ਹੁੰਦੇ ਹਨ। ਗੁਰਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਵਾਸਨਾ ਮਨ 'ਤੇ ਟਰੈ, ਇੰਦਰੀ ਜਿਤ ਪੰਜ ਦੋਖ 'ਤੇ ਰਹਿਤ, ਨਾਨਕ ਕੋਟ ਮਦੇ ਕੋ ਐਸਾ ਪ੍ਰਸ। ਪਾਓ ਭਗਤ ਭਗਵਾਨ ਸੰਗ ਮਾਇਆ ਲਿਪਤ ਨਾ ਰੰਚ, ਨਾਨਕ ਬਿਰਲੇ ਪਾਈਐ ਜੋ ਨਾ ਰਚੈ ਪਰਪੰਚ, ਐਸੇ ਜਨ ਬਿਰਲੇ ਸੰਸਾਰੇ, ਗੁਰ ਸ਼ਬਦ ਵਿਚਾਰੇ ਰਹੇ ਨਿਰਾਰੇ। ਆਪ ਤਰੈ ਸੰਗਤ ਕੁਲ ਤਾਰੈ, ਤਿੰਨ ਸਫਲ ਜਨਮ ਜਗ ਆਇਆ। ਅਲਿਪਤਤਾ ਨਿਰਾਰਾਪਨ ਜਾਂ ਉਦਾਸੀ ਦੋ ਦਰਜਿਆਂ 'ਤੇ ਹੁੰਦੀ ਹੈ, ਸਰੀਰਕ ਅਤੇ ਮਾਨਸਿਕ। ਜਦ ਅਸੀਂ ਆਪਣੀ ਬੁੱਧੀ ਅਤੇ ਮਨ ਦੁਆਰਾ ਤਿਆਗ ਕਰਦੇ ਹਾਂ, ਹਾਂਜੀ ਧਿਆਨ ਦੇਣ ਯੋਗ ਗੱਲ ਹੈ, ਜਦ ਅਸੀਂ ਆਪਣੀ ਬੁੱਧੀ ਅਤੇ ਮਨ ਦੁਆਰਾ ਤਿਆਗ ਕਰਦੇ ਹਾਂ ਤਾਂ ਇਹ ਦਿਮਾਗੀ ਤਿਆਗ ਅਧੂਰਾ ਅਤੇ ਉਪਰਾ ਹੁੰਦਾ ਹੈ। ਜਦ ਕਦੇ ਸਾਡਾ ਮਨ ਬੇਮੁੱਖ ਹੋ ਜਾਵੇ ਅਤੇ ਆਪਣੀਆਂ ਉਕਤੀਆਂ ਯੁਕਤੀਆਂ ਨਾਲ ਮਨ ਨੂੰ ਬਰਗਲਾ ਕੇ ਇਸ ਖਿਆਲੀ ਤਿਆਗ ਤੋਂ ਛੁਟਕਾਰਾ ਕਰ ਲੈਂਦਾ ਹੈ ਅਤੇ ਫਿਰ ਉਸੇ ਮੈਂ ਮੇਰੀ ਦੇ ਬਿਖਮ ਦਾਇਰੇ ਵਿੱਚ ਫਸ ਜਾਂਦਾ ਹੈ। ਗੁਰਬਾਣੀ ਅਨੁਸਾਰ ਉਦਾਸੀ ਬੈਰਾਗ ਅਥਵਾ ਤਿਆਗ ਸ਼ਬਦ ਵਿਚਾਰੇ ਵਾਲੀ ਹੈ ਜਿਸ ਨੂੰ ਬੜੇ ਧਿਆਨ ਨਾਲ ਸਮਝਣ ਦੀ ਲੋੜ ਹੈ। ਗੁਰਬਾਣੀ ਅਨੁਸਾਰ ਉਦਾਸੀ ਬੈਰਾਗ ਅਥਵਾ ਤਿਆਗ ਸ਼ਬਦ ਵਿਚਾਰੇ ਵਾਲੀ ਹੈ ਜਿਸ ਨੂੰ ਬੜੇ ਧਿਆਨ ਨਾਲ ਸਮਝਣ ਦੀ ਲੋੜ ਹੈ। ਗੁਰੂ ਕੋਲੋਂ ਗੁਰਮੰਤਰ ਜਾਂ ਸ਼ਬਦ ਲੈ ਕੇ ਜਾਂ ਸਾਧ ਸੰਗਤ ਦੀ ਅਗਵਾਈ ਅਤੇ ਸਹਾਇਤਾ ਨਾਲ ਦਿਨ ਰਾਤ ਸ਼ਬਦ ਕਮਾਈ ਕਰਦੇ ਕਰਦੇ ਸਾਡੇ ਮਨ ਚਿੱਤ ਹਿਰਦੇ ਵਿੱਚ ਸ਼ਬਦ ਤਸ ਵਸ ਰਸ ਜਾਵੇ ਤਾਂ ਸਾਡਾ ਮਨ ਸ਼ਬਦ ਰੂਪ ਹੋ ਜਾਂਦਾ ਹੈ। ਇਸੇ ਤਰ੍ਹਾਂ ਸ਼ਬਦ ਸੁਰ ਦੁਆਰਾ ਸ਼ਬਦ ਗੁਰੂ ਦੀ ਚਰਨ ਛਰਨ ਵਿੱਚ ਰੰਗ ਰਸ ਮਾਣਦਾ ਹੋਇਆ ਅਲਮਸਤ ਮਤਵਾਰਾ ਹੋ ਕੇ ਨਾਮ ਮਹਾਰਸ ਵਿੱਚ ਲਵਲੀਨ ਹੋ ਜਾਵੇ ਤਾਂ ਹੀ ਆਤਮਕ ਤਿਆਗ ਉਦਾਸੀ ਅਤੇ ਅਲਿਪਤ ਰਹਿਣ ਦੀ ਸਹੀ ਜਾਂਚ ਆਉਂਦੀ ਹੈ। ਚਰਨ ਕਮਲ ਮਕਰੰਤ ਰਸ ਲੁਭਤ ਹੋਏ ਮਾਇਆ ਮੈਂ ਉਦਾਸ ਵਾਸ ਬਿਰਲੋ ਬੈਰਾਗੀ ਹੈ। ਅਸਲ ਵਿੱਚ ਮਨ ਨੂੰ ਹਰੀ ਅੰਗੂਰੀ ਵਾਂਗ ਮਜ਼ੇਦਾਰ ਸਵਾਦਲੀ ਚਾਟ ਚਾਹੀਦੀ ਹੈ ਜਿਸ ਵਿੱਚ ਉਹ ਰਸ ਮਾਣ ਕੇ ਅਲਮਸਤ ਮਤਵਾਰਾ ਹੋ ਸਕੇ। ਜਿੰਨਾ ਚਿਰ ਮਨ ਨੂੰ ਉਚੇਰੀ ਚੰਗੇਰੀ ਸਵਾਦਲੀ ਚਾਟ ਨਹੀਂ ਮਿਲਦੀ ਉਹਨਾਂ ਚਿਰ ਇਸਦਾ ਨੀਵਿਆਂ ਰਸਾਂ ਕਸਾਂ ਵਿੱਚ ਗਲਤਾਨ ਹੋ ਕੇ ਮਸਤ ਰਹਿਣਾ ਲਾਜ਼ਮੀ ਹੈ। ਹਾਂਜੀ, ਜਿੰਨਾ ਚਿਰ ਮਨ ਨੂੰ ਉਚੇਰੀ ਚੰਗੇਰੀ ਸਵਾਦਲੀ ਚਾਟ ਨਹੀਂ ਮਿਲਦੀ ਉਹਨਾਂ ਚਿਰ ਇਸਦਾ ਨੀਵਿਆਂ ਰਸਾਂ ਕਸਾਂ ਵਿੱਚ ਗਲਤਾਨ ਹੋ ਕੇ ਮਸਤ ਰਹਿਣਾ ਲਾਜ਼ਮੀ ਹੈ। ਇਹ ਰਸ ਛਾਡੇ ਉਹ ਰਸ ਆਵੇ, ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਇਸ ਲਈ ਨੀਵੇਂ ਰਸਾਂ ਕਸਾਂ ਦੀ ਚਾਟ ਉੱਤੇ ਰੀਝੇ ਹੋਏ ਮਨ ਨੂੰ ਕਿਸੇ ਉੱਚੇ ਸੁੱਚੇ ਪ੍ਰੀਤ ਪ੍ਰੇਮ ਰਸ ਚਾਓ ਅਥਵਾ ਨਾਮ ਦੇ ਮਹਾਰਸ ਵਿੱਚ ਪ੍ਰੇਰਨ ਲਈ ਉਹਨਾਂ ਮਹਾਂਪੁਰਖਾਂ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਾਧ ਸੰਗਤ ਦੀ ਅਤਿਅੰਤ ਲੋੜ ਹੈ ਜਿਹੜੇ ਆਪ ਸਦਾ ਨਾਮ ਦੇ ਅਨੁਭਵੀ ਪ੍ਰਕਾਸ਼ ਵਿੱਚ ਅਲਾਹੀ ਪ੍ਰੇਮ ਸਵੈਪਨਾਂ ਦਾ ਰੰਗ ਰਸ ਮਾਣਦੇ ਹਨ ਜਿਸ ਕਰਕੇ ਇਹਨਾਂ ਦੇ ਮਨ ਉੱਤੇ ਮਾਇਕੀ ਰੰਗ ਦਾ ਅਸਰ ਹੀ ਨਹੀਂ ਹੁੰਦਾ ਅਥਵਾ ਅੰਜਨ ਮਾਹੇ ਨਿਰੰਜਨ ਰਹੀਏ ਜੋਗ ਜੁਗਤ ਇਹ ਪਾਈਏ ਅਨੁਸਾਰ ਸਹਿ ਸਵਾਏ ਅਲਿਪਤ ਵਰਦੇ ਹਨ। ਹਰਖ ਸੋਗ ਦੂਹੂ ਤੇ ਮੁਕਤੇ ਸਦਾ ਅਲਿਪਤ ਜੋਗ ਔਰ ਜੁਗਤੇ ਦਿਸੈ ਸਭ ਮੈਂ ਸਭ ਤੇ ਰਹਿਤੇ ਪਾਰ ਬ੍ਰਹਮ ਕਾ ਉਹ ਧਿਆਨ ਧਰਤੇ। ਦਿਸੈ ਸਭ ਸੰਗ ਰਹੇ ਅਲੇਪਾ ਨਹਿ ਵਿਆਪੈ ਉਨ ਮਾਈ ਇੱਕੇ ਰੰਗ ਤੱਤ ਕੇ ਬੀਤੇ ਸਤਿਗੁਰ ਤੇ ਬੁੱਧ ਪਾਈ ਪ੍ਰੇਮ ਭਗਤ ਗੁਣ ਗਾਵਤ ਗੀਧੇ ਪੋਹਤ ਨੈ ਸੰਸਾਰ ਗੁਰਮੁਖ ਅਲਿਪਤ ਲੇਪ ਕਦੇ ਨਾ ਲਾਗੈ ਸਦਾ ਰਹੇ ਸ਼ਰਣਾਈ। ਅਲਿਪਤ ਰਹਿਣ ਦਾ ਇਹੋ ਹੀ ਇੱਕੋ ਇੱਕ ਸੌਖਾ ਸਾਧਨ ਹੈ ਜਿਸ ਨਾਲ ਸਾਡਾ ਮਨ ਮਾਇਆ ਰੂਪੀ ਚਾੜ ਦੇ ਰਸਾਂ ਕਸਾਂ ਤੋਂ ਉੱਠ ਕੇ ਅਲਾਹੀ ਮਹਾਰਸ ਵੱਲ ਪ੍ਰੇਰਿਆ ਜਾ ਸਕਦਾ ਹੈ ਜਾਂ ਮਨ ਦੀ ਰੁਚੀ ਨੂੰ ਉਲਟਾ ਕੇ ਬਦਲਿਆ ਜਾ ਸਕਦਾ ਹੈ। ਇਹੋ ਹੀ ਅਸਲੀ ਅਤੇ ਪੱਕੀ ਸਹਿਜ ਉਦਾਸੀ ਹੈ। ਇਸ ਤਰ੍ਹਾਂ ਹੀ ਅਸੀਂ ਆਪਣੇ ਮਨ ਨੂੰ ਸੰਪੂਰਨ ਤੌਰ 'ਤੇ ਗੁਰੂ ਸਮਰਪਣ ਕਰ ਸਕਦੇ ਹਾਂ ਅਤੇ ਮਾਇਆ ਤੋਂ ਪੂਰਨ ਤੌਰ 'ਤੇ ਅਲਿਪਤ ਰਹਿ ਸਕਦੇ। ਇਸ ਤਰ੍ਹਾਂ ਗੁਰੂ ਪਿਆਰ ਵਿੱਚ ਸੰਪੂਰਨ ਸਮਰਪਣ ਹੀ ਸਭ ਤੋਂ ਸੌਖਾ ਅਤੇ ਸਹਿਜ ਸਾਧਨ ਹੈ। ਹਾਂਜੀ, ਇਸ ਤਰ੍ਹਾਂ ਗੁਰੂ ਪਿਆਰ ਵਿੱਚ ਸੰਪੂਰਨ ਸਮਰਪਣ ਹੀ ਸਭ ਤੋਂ ਸੌਖਾ ਅਤੇ ਸਹਿਜ ਸਾਧਨ ਹੈ। ਫੱਫੇ ਫਾਹੀ ਸਭ ਜਗ ਫਾਸਾ ਜਮ ਕੈ ਸੰਗਲ ਬੰਧ ਲਿਆ ਗੁਰਪ੍ਰਸਾਦੀ ਸੇ ਨਰ ਉਭਰੇ ਜੇ ਹਰ ਸਰਨਾਗਤ ਭੱਜ ਪਿਆ। ਗੁਰਮੁਖ ਹੋਏ ਸੋ ਕਰੇ ਵਿਚਾਰ ਉਸ ਅਲਿਪਤੋਂ ਰਹਿਣਾ ਹਰ ਨਾਮ ਜਪੈ ਆਪ ਉਧਰੈ ਉਸ ਪਿੱਛੇ ਡੁੱਬਦੇ ਭੀ ਧਰਨਾ। ਸਾਧ ਸੰਗਤ ਪਾਉ ਭਾਉ ਸਹਿਜ ਵਿਰਾਗ ਹੈ ਅੰਤਰ ਗੁਰਮਤ ਚਾਓ ਅਲਿਪਤ ਅਦਾਗ ਹੈ। ਸਾਧ ਸੰਗ ਸੱਚ ਸੋਹਿਲਾ ਗੁਰਮੁਖ ਸਾਧ ਸੰਗਤ ਲਿਵ ਲਾਈ ਬੇਦ ਕਤੇ ਭੂ ਬਹਰਾ ਜੰਮਨ ਮਨ ਅਲਿਪਤ ਰਹਾਈ ਗੁਰਮੁਖ ਸੁਖਫਲ ਸਾਧ ਸੰਗ ਮਾਇਆ ਅੰਦਰ ਕਰਨ ਉਦਾਸੀ। ਸਾਧ ਸੰਗਤ ਪੈ ਭਾਏ ਵਿੱਚ ਭਗਤ ਬਛਲ ਕਰ ਬਛਲ ਅਛਲ ਛਲਣਾ। ਜਲ ਵਿੱਚ ਕਵਲ ਅਲਿਪਤ ਹੋਏ ਆਸ ਨਿਰਾਸ ਵਲੇਵੇ ਬਲਣਾ। ਪਰ ਗੁਰਬਾਣੀ ਦਾ ਉਪਦੇਸ਼ ਹੈ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ। ਗੁਰਬਾਣੀ ਦੇ ਇਸ ਹੁਕਮ ਨੂੰ ਪਾਲਣ ਨਾਲ ਹੀ ਸਾਡਾ ਮਨ ਆਪਣੇ ਆਪ ਸਹਿ ਸਵਾਏ। ਮੈਂ ਮੇਰੀ ਤੋਂ ਤਿਆਗੀ ਉਦਾਸੀ ਨਰਾਰਾ ਅਤੇ ਅਲਿਪਤ ਰਹਿ ਸਕਦਾ ਹੈ। ਅਲਿਪਤ ਰਹਿਣ ਵਿੱਚ ਸਹਾਇਕ ਗੁਰਬਾਣੀ ਦੀਆਂ ਹੇਠ ਲਿਖੀਆਂ ਤੁਕਾਂ ਨੂੰ ਕਮਾ ਕੇ ਹੀ ਅਸੀਂ ਗੁਰਮਤ ਅਨੁਸਾਰ ਸਹਿਜ ਅਵਸਥਾ ਦੀ ਪਰਮ ਪਦਵੀ 'ਤੇ ਪਹੁੰਚ ਸਕਦੇ ਹਾਂ। ਗੁਰਮੁਖ ਅਲਿਪਤ ਰਹੇ ਸੰਸਾਰੇ, ਗੁਰਖੈ ਤਕੀਏ ਨਾਮ ਅਧਾਰੇ। ਮਾਇਆ ਮੋਹ ਨਟਬਾਜੀ ਪਾਈ, ਮਨਮੁਖ ਅੰਧ ਰਹੇ ਲਿਪਟਾਈ, ਗੁਰਮੁਖ ਅਲਿਪਤ ਰਹੇ ਲਿਬ ਲਾਏ। ਆਂਦਨ ਕੀਰਤਨ ਕੇਵਲ ਬਖਾਨ, ਗ੍ਰਸਤ ਮੈਂ ਸੋਈ ਨਿਰਵਾਣ। ਨਾਨਕ ਜੀਵਤਿਆਂ ਮਰ ਰਹੀ ਹੈ, ਐਸਾ ਜੋਗ ਕਮਾਈਐ, ਵਾਜੇ ਵਾਜੋਂ ਸਿੰਜੀ ਵਾਜੈ, ਤੋਂ ਨਿਰਭਉ ਪਦ ਪਾਈਐ, ਅੰਜਨ ਮਾਇ ਨਿਰੰਜਨ ਰਹੀਐ, ਜੋਗ ਜੁਗਤ ਤੋਂ ਪਾਈਐ। ਅਲਿਪਤ ਗੁਫਾ ਮੈਂ ਰਹੇ ਨਰਾਰੇ, ਤਸ ਕਰ ਪੰਜ ਸ਼ਬਦ ਸੰਘਾਰੇ, ਪਰ ਕਰ ਜਾਏ ਨਾ ਮਨ ਡੁਲਾਏ, ਸਹਿਜ ਨਿਰੰਤਰ ਰਹੋ ਸਮਾਏ। ਸਦਾ ਅਲਿਪਤ ਰਹੇ ਗੁਰਸ਼ਬਦੀ, ਸਾਚੇ ਸਿਉਂ ਚਿੱਤ ਲਾਏਂਦਾ, ਪਰ ਕਰ ਜਾਏ ਪ੍ਰਹੁਣਾ, ਆਸਾ ਵਿੱਚ ਨਿਰਾਸ ਬੁਲਾਏ, ਪਾਣੀ ਅੰਦਰ ਕਮਲ ਕਮਲ ਜਿਉਂ, ਸੂਰਜ ਧਿਆਨ ਅਲਿਪਤ ਰਹਾਏ, ਸ਼ਬਦ ਸੁਰਤ ਸਤ ਸੰਗ ਮਿਲ, ਗੁਰ ਚੇਲੇ ਦੀ ਸੰਧ ਮਿਲਾਏ। ਸ਼ਬਦ ਸੁਰਤ ਸਤ ਸੰਗ ਮਿਲ, ਗੁਰ ਚੇਲੇ ਦੀ ਸੰਧ ਮਿਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਗੁਰਮੁਖ ਪਿਆਰੇ ਮਹਾਂਪੁਰਖਾਂ ਨੇ ਸਿਮਰਨ ਦੇ ਉੱਤੇ 16 ਲੇਖਾਂ ਦੀ ਲੜੀ ਹੈ ਲਿਖੀ ਹੈ, ਸੰਗਤ ਦੇ ਵਿਸ਼ੇ 'ਤੇ 14 ਲੇਖਾਂ ਦੀ ਲੜੀ ਲਿਖੀ ਹੈ। ਇਸੇ ਤਰ੍ਹਾਂ ਸ਼ਬਦ ਵੱਖ ਵੱਖ ਟੋਪਿਕਾਂ ਨੂੰ ਲੈ ਕੇ 132 ਲਿਖਤਾਂ ਹਨ ਪੰਜਾਬੀ ਵਿੱਚ। ਇਹਨਾਂ ਸਾਰੀਆਂ ਦਾ ਤਰਜਮਾ ਹਿੰਦੀ ਵਿੱਚ ਵੀ ਹੋ ਚੁੱਕਾ ਹੈ, 5 ਕੁ ਲਿਖਤਾਂ ਇੰਗਲਿਸ਼ ਵਿੱਚ ਵੀ ਹਨ ਮਹਾਂਪੁਰਖਾਂ ਦੀਆਂ। ਸੋ ਸਾਰੇ ਟੋਪਿਕ ਬਹੁਤ ਬੜਮੁੱਲੇ ਹਨ। ਪੂਰਾ ਜੋ 13 ਕਿਤਾਬਾਂ ਦਾ ਸੈੱਟ ਜੋ ਹੈ 130 ਰੁਪਏ ਵਿੱਚ ਬਿਲਕੁਲ ਨਾਮ ਮਾਤਰ ਭੇਟਾ 'ਤੇ ਉਪਲਬਧ ਹੈ। ਜਿਨ੍ਹਾਂ ਗੁਰੂ ਪਿਆਰਿਆਂ ਕੋਲ ਇਹ ਲਿਖਤਾਂ ਨਹੀਂ ਹਨ, ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰਨੀ। ਆਪ ਪੜ੍ਹੋ, ਬੱਚਿਆਂ ਨੂੰ ਪੜ੍ਹਾਓ, ਹੋਰ ਜੋ ਗੁਰਸਿੱਖ ਵੀਰ ਭੈਣ ਆਪ ਜੀ ਨੂੰ ਮਿਲਦੇ ਹਨ ਉਹਨਾਂ ਨੂੰ ਆਪ ਜੀ ਗਿਫਟ ਦੇ ਤੌਰ 'ਤੇ ਦੇ ਸਕਦੇ ਹੋ। ਇਹ ਲਿਖਤਾਂ ਜੋ ਸਾਡੀਆਂ ਆਤਮਿਕ ਗੁੰਝਲਾਂ ਦੂਰ ਕਰਦੀਆਂ ਹਨ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸਾਡਾ ਪ੍ਰੀਤ ਪ੍ਰੇਮ ਰਸ ਚਾਓ ਵਧਾਉਂਦੀਆਂ ਹਨ। ਸੋ ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।